श्री नानक अंगद गुरु अमरदास पद बंद रामदास अर्जन गुरु वर श्री हर गोबिंद हरि राय हर कृष्ण गुर तेग बहादुर चंद दसवें गोबिंद सिंह गुर नमो चरण अरबिंद जिसमें अमृत ज्ञान है माणक भगत वैराग गुरु ग्रंथ साहिब उदद बंदो कर अनुराग श्री गुरु शब्द कमाए जिन जीते पांच बेकार तिन संतन को बंदना सिर चरणन पर तार कहां बुद्ध प्रभ तुष हमारी वर्ण सक महिमा जो तिहारी हम ना सकत कर सिफत तुमारी आप ले हो तुम कथा सुधारी मूक उचर शास्त्र खाट पेंग गेरन चढ़ जाए अंध लख बदरो सुन जो काल कृपा कराए अंध लख बदरो सुन जो काल कृपा कराए
वाहिगुरु साहिब जी किस दिन कलकत्ते रख ताहो ले गए फेर बलायत माहो किस दिन कलकत्ते रखता हूँ
वाहे गुरु जी का खालसा वाहे गुरु जी की फतेह परम सम्मान योग गुरु खालसा सतसंग जियो सतगुरु ने अपार बख्शिश की थी आप संगतां संध्या समय सतगुरु दे पावन पवित्र सोने दरबार दियां हाजरियां पर रहे हो तुरकी बाणी दा रस पिना मनोहर कीर्तन आप संगता ने सरवण कीता है। हुण आप संगता गोरे इतिहास दे नाल नाल खालसा पंथ दा इतिहास सरवण कर रहे हो। ज्ञानी ज्ञान सिंह जी जो सिख पंथ दे महान विद्वान भी हैं, बहुत उच्च कोटि दे शायर भी हैं, उन्होंने सिख इतिहास नूं खालसा पंथ दे इतिहास नूं कविता दे विच बयान कीता है। ठीक है, कवि जी ने तवारी गुरु खालसा दो भाग वार्तक भी लिखे ने, उन्हां विच खोल के डिटेल दे नाल खालसा पंथ दा इतिहास बयान कीता है। पर यह ग्रंथ श्री गुरु पंथ प्रकाश जिसनों नवीन पंथ प्रकाश भी आख्या जाता है, क्यों पहला एक प्राचीन पंथ प्रकाश भी ग्रंथ होंद विच आया सी, जिसनों आई रतन सिंह भंगू ने लिखिया सी, पर वो बहुत संखेप जिहा इतिहास सी, काव्य रचना भी इन्नी पिंगल दे मुताबक पूरी सही नहीं सी। इसे लई ज्ञानी ज्ञान सिंह जी ने ये नवा पंथ प्रकाश रचिया है, जिदे विच उन्होंने बड़ी मेहनत करके आप ग्रंथा नूं पढ़ पढ़ के तवारीखा नूं पढ़ पढ़ के फिर कई स्थानां ते खुद जा जा के घटनावां लोकां तों पुछियां, फिर इस साब दे नाल उन्होंने इतिहास श्री गुरु पंथ प्रकाश लिखे है। हुण 12 मिसलां दा इतिहास चल रहा है, ते उन्हां विचों मिसल शुकर चक्कियां दा इतिहास कवि जी लिख रहे हैं, जिस मिसल दे अंदर ही महाराजा रणजीत सिंह भी होया है, अते होर भी जथेदार इस मिसल दे पंथ की सेवा करते रहे। महाराजा रणजीत सिंह जी दे चलाने तो बाद सिख राज किवें गया, वो इबारत वो बिरतांत कवि जी लिख रहे हैं। डोगरिया ने दो महाराजे दे पुत्र ते दुई उसके पोतरिया नूं मौत दे घाट उतारिया है, ते फिर आप ही अंग्रेजा दे नाल मिलके सिख पंथ दे नाल बहुत वड्डा धोखा कीता है, जिथे खालसा पंथ ने हर जंग विच जित प्राप्त कीती सी ते उस नूं हार दे विच बदलिया है। ते फिर इस दे नाल नाल सिख सरदारा नूं अंग्रेजा ने मिठे प्यारे बन के लाहौर विच बुलाया। उस वेले लाहौर अंग्रेजा दे कब्जे विच आ चुकिया सी, सिख सरदार भोले पाले सन, ते उन्हां नूं मिठे प्यारे बन के बुलाया, ते उस तों बाद सारे सिख सरदारा नूं गिरफ्तार कीता, रैस्ट करके अपूर्व दे इलाके वल पंजाब तों दूर जेलां विच बंद कर दिता सी। ये उन्हां अंग्रेजा ने साडे सिख सरदारां दे नाल बहुत वड्डा धोखा कीता है, डोगरियां ने गदारी कीती, आखिरकार जिहड़ा साडा महाराजा दलीप सिंह सी, और इनू महाराजा रणजीत सिंह दे तख्त ते खालसा पंथ ने बैठाया। कुछ समा ते अंग्रेजा ने इसनू महाराजा नाम मात्र रहन दिता, ਪਰ ਵਾਗ ਡੋਰ ਆਪਣੇ ਹੱਥਾਂ ਵਿੱਚ ਲੈ ਲਈ। ਫਿਰ ਇਹਨਾਂ ਸੋਚਿਆ ਜੇ ਮਹਾਰਾਜਾ ਰਣਜੀਤ ਸਿੰਘ ਵੱਡਾ ਹੋ ਗਿਆ ਤੇ ਫਿਰ ਇਸ ਨੂੰ ਪਤਾ ਲੱਗੇਗਾ ਕਿ ਸਾਡੇ ਨਾਲ ਤੇ ਸਾਡੀ ਕੌਮ ਦੇ ਨਾਲ ਕਿਵੇਂ ਧੋਖਾ ਕੀਤਾ ਗਿਆ। ਹਾਲੇ ਬੱਚਾ ਹੈ, ਨਾਦਾਨ ਹੈ, ਇਸ ਨੂੰ ਪੰਜਾਬ ਤੋਂ ਦੂਰ ਲੈ ਜਾਈਏ, ਆਪਣੇ ਭਾਈਚਾਰੇ ਤੋਂ, ਖਾਲਸਾ ਪੰਥ ਦੇ ਪ੍ਰਭਾਵ ਤੋਂ ਦੂਰ ਲੈ ਜਾਈਏ। ਇਹਨਾਂ ਨੇ ਪੜ੍ਹਾਉਣ ਦੇ ਬਹਾਨੇ ਫਰਖਾਬਾਦ ਭੇਜ ਦਿੱਤਾ। ਹੁਣ ਉਸ ਤੋਂ ਬਾਅਦ ਫਿਰ ਇਹਨਾਂ ਨੇ ਉਹਦਾ ਰਾਜ ਭਾਗ ਆਪਣੇ ਹੱਥ ਵਿੱਚ ਲੈ ਕੇ ਫਿਰ ਅੱਗੇ ਉਸਨੂੰ ਕਿੱਥੇ ਲੈ ਕੇ ਜਾਂਦੇ ਨੇ ਉਹਦੇ ਬਾਰੇ ਕਵੀ ਜੀ ਇਤਿਹਾਸ ਸਾਨੂੰ ਸਰਵਣ ਕਰਵਾ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਸ ਦਿਨ ਕਲਕੱਤੇ ਰੱਖ ਤਾਹੋ।
ਲਓ ਇਹਨਾਂ ਅੰਗਰੇਜ਼ਾਂ ਨੇ ਜੋ ਸਿੱਖ ਕੌਮ ਦੇ ਨਾਲ ਖਾਲਸਾ ਪੰਥ ਦੇ ਨਾਲ ਧੋਖਾ ਕੀਤਾ, ਮਹਾਰਾਜਾ ਦਲੀਪ ਸਿੰਘ ਨੂੰ ਲਾਹੌਰ ਤੋਂ ਪਹਿਲਾਂ ਫਰਖਾਬਾਦ ਲੈ ਗਏ, ਫਿਰ ਉਸ ਤੋਂ ਬਾਅਦ ਕਲਕੱਤੇ ਸ਼ਹਿਰ ਦੇ ਵਿੱਚ ਇਹਨਾਂ ਦਾ ਪਹਿਲਾਂ ਹੀ ਦਬਦਬਾ ਕਾਇਮ ਹੋਇਆ ਸੀ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਕਵੀ ਜੀ ਨੇ ਪਿੱਛੇ ਲਿਖਿਆ ਵੀ ਹੈ ਕਿ ਕਲਕੱਤੇ ਵਿੱਚ ਅੰਗਰੇਜ਼ਾਂ ਨੇ 300 ਸਾਲ ਰਾਜ ਕੀਤਾ ਅਤੇ ਪੰਜਾਬ ਦੇ ਵਿੱਚ ਕੇਵਲ 100 ਸਾਲ ਰਾਜ ਕੀਤਾ। ਇਹ ਜਦੋਂ ਅੰਗਰੇਜ਼ ਕਲਕੱਤੇ ਵਿੱਚ ਆਏ ਉਸ ਵੇਲੇ ਇਹਨਾਂ ਨੇ ਇੱਕ ਬਹੁਤ ਵੱਡੀ ਪਲੈਨਿੰਗ ਬਣਾਈ ਅਤੇ ਸਾਜਿਸ਼ ਰਚੀ। ਜਿਹੜਾ ਉਸ ਕਲਕੱਤੇ ਦੇ ਇਲਾਕੇ ਵਿੱਚ ਰਾਜਾ ਸੀ ਉਹਦਾ ਨਾਮ ਕਵੀ ਜੀ ਨੇ ਹਜੂਰੀ ਸਿੰਘ ਲਿਖਿਆ। ਉਹਦੇ ਪਾਸ ਆਏ ਅਤੇ ਕਹਿਣ ਲੱਗੇ ਬਈ ਅਸੀਂ ਵਿਦੇਸ਼ੀ ਆਦਮੀ ਹਾਂ, ਸਾਡੇ ਰਹਿਣ ਦੇ ਲਈ ਕੋਈ ਟਿਕਾਣਾ ਨਹੀਂ ਹੈ, ਅਸੀਂ ਤੁਹਾਡੇ ਮਹਿਮਾਨ ਹਾਂ, ਸਾਨੂੰ ਰਹਿਣ ਦੇ ਲਈ ਸਿਰਫ ਇੱਕ ਜਿਵੇਂ ਝੋਟਾ ਹੁੰਦਾ ਝੋਟੇ ਦੇ ਖੱਲ ਜਿੰਨੀ ਸਾਨੂੰ ਜ਼ਮੀਨ ਦੇ ਦਿਓ ਅਤੇ ਅਸੀਂ ਉੱਥੇ ਆਪਣਾ ਗੁਜ਼ਾਰਾ ਕਰਾਂਗੇ। ਝੋਟੇ ਦੇ ਖੱਲ ਜਿੰਨੀ ਜ਼ਮੀਨ ਮੰਗੀ। ਹੁਣ ਉਹ ਰਾਜਾ ਹਜੂਰੀ ਸਿੰਘ ਭੋਲਾ ਸੀ, ਉਹਨਾਂ ਨੂੰ ਇਹਨਾਂ ਦੀ ਚਾਲ ਸਮਝ ਵਿੱਚ ਨਹੀਂ ਸੀ ਆਈ। ਉਹ ਕਹਿਣ ਲੱਗਾ ਚਲੋ ਤੁਸੀਂ ਇੱਕ ਝੋਟੇ ਦੀ ਖੱਲ ਜਿੰਨੀ ਜਗ੍ਹਾ ਮੰਗੀ ਹੈ ਉਹ ਤੁਹਾਨੂੰ ਦਿੱਤੀ। ਫਿਰ ਇਹਨਾਂ ਨੇ ਕੀ ਕੀਤਾ, ਝੋਟੇ ਦੀ ਖੱਲ ਲੈ ਕੇ ਉਹਨੂੰ ਕੱਟ ਕੱਟ ਕੇ ਬਹੁਤ ਬਰੀਕ ਇੱਕ ਸੂਤਰ ਤਿਆਰ ਕੀਤਾ ਝੋਟੇ ਦੀ ਖੱਲ ਦਾ ਅਤੇ ਉਸਨੂੰ ਕਈ ਮੀਲਾਂ ਤੱਕ ਵਧਾਇਆ ਅਤੇ ਫਿਰ ਉਹਨੀ ਧਰਤੀ 'ਤੇ ਕਬਜ਼ਾ ਕਰ ਲਿਆ ਅਤੇ ਨਾਲ ਹੀ ਰਾਜੇ ਨੂੰ ਜਾ ਕੇ ਕਹਿਣ ਲੱਗੇ ਅਸੀਂ ਝੋਟੇ ਦੀ ਖੱਲ ਜਿੰਨੀ ਧਰਤੀ ਮੰਗੀ ਸੀ ਅਤੇ ਹੁਣ ਸਾਡੀ ਮਰਜ਼ੀ ਹੈ। ਇਹ ਇਹਨਾਂ ਦੀ ਦਿਮਾਗੀ ਚਤਰਾਈ ਸੀ, ਸਾਜਿਸ਼ ਸੀ ਅਤੇ ਇਹਨਾਂ ਨੇ ਫਿਰ ਉੱਥੇ ਈਸਟ ਕੰਪਨੀ ਉੱਥੇ ਕਾਇਮ ਕੀਤੀ। ਈਸਟ ਕੰਪਨੀ ਉਸਦਾ ਨਾਮ ਰੱਖਿਆ। ਉੱਥੇ ਕਲਕੱਤੇ ਵਿੱਚ ਆ ਕੇ ਇਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਪੈਰ ਜਮਾਏ। ਕਲਕੱਤੇ ਤੋਂ ਪਰੇ ਇੱਕ ਡੈਵਨ ਹਾਵੜਾ ਨਾਮ ਦੀ ਜਗ੍ਹਾ ਸਮੁੰਦਰ ਦੇ ਕੰਢੇ 'ਤੇ, ਜਦੋਂ ਵੱਡੇ ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਥੇ ਸਮੇਤ ਕਲਕੱਤੇ ਸ਼ਹਿਰ ਵਿੱਚ ਸਿੱਖੀ ਪ੍ਰਚਾਰ ਲਈ ਜਾਂਦੇ ਸਨ, ਉਸ ਵੇਲੇ 10ਵੀਂ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਨਾਲ ਸੀ। ਉਹ ਜਗ੍ਹਾ ਡੈਵਨ ਹਾਵੜਾ ਦੇਖੀ। ਉੱਥੇ ਉਹਨਾਂ ਨੇ ਸਮੁੰਦਰ ਦੇ ਰਸਤੇ ਉੱਥੇ ਆਪਣਾ ਸਮਾਨ ਢੋਣਾ ਸ਼ੁਰੂ ਕਰ ਦਿੱਤਾ। ਕਹਿੰਦੀ ਅਸੀਂ ਵਪਾਰੀ ਹਾਂ ਅਤੇ ਹੌਲੀ ਹੌਲੀ ਉੱਥੇ ਉਹਨਾਂ ਨੇ ਪੱਕੇ ਬੈਂਕਰ ਬਣਾ ਲਏ। ਤੋਪਾਂ ਵੀ ਉੱਥੇ ਉਹਨਾਂ ਨੇ ਬੀੜ ਲਈਆਂ ਅਤੇ ਜੰਗ ਦੀ ਪੂਰੀ ਤਿਆਰੀ ਕਰ ਲਈ। ਅਤੇ ਫਿਰ ਹੌਲੀ ਹੌਲੀ ਪਹਿਲਾਂ ਉਸ ਰਾਜੇ ਦੀ ਰਿਆਸਤ 'ਤੇ ਹਮਲਾ ਕੀਤਾ, ਉਹਨੂੰ ਕਬਜ਼ੇ ਵਿੱਚ ਲਿਆ, ਪੂਰਾ ਕਲਕੱਤਾ ਸ਼ਹਿਰ ਇਹਨਾਂ ਨੇ ਉਹਦੇ ਕੋਲੋਂ ਖੋਹ ਲਿਆ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਕਲਕੱਤੇ ਤੋਂ ਇੱਧਰ ਜਿਵੇਂ ਉੜੀਸਾ ਹੈ, ਮਹਾਰਾਸ਼ਟਰ ਹੈ, ਹੋਰ ਜਿਹੜੇ ਪ੍ਰਾਂਤ ਸਨ ਉਹਨਾਂ ਵੱਲ ਨੂੰ ਇਹਨਾਂ ਨੇ ਵਧਣਾ ਸ਼ੁਰੂ ਕਰ ਦਿੱਤਾ। ਅਖੀਰ ਇਹ ਕੰਸ਼ੀ ਤੱਕ ਆਏ ਅਤੇ ਫਿਰ ਇਹਨਾਂ ਨੇ ਇੱਕ ਦਿਨ ਦਿੱਲੀ 'ਤੇ ਵੀ ਕਬਜ਼ਾ ਕਰ ਲਿਆ। ਫਿਰ ਦਿੱਲੀ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਆਉਂਦੇ ਨੇ। ਇਹ ਇਹਨਾਂ ਦੀ ਸ਼ਾਤਰ ਦਿਮਾਗ ਦੀ ਕਾਢ ਸੀ। ਵਪਾਰੀ ਬਣ ਕੇ ਆਏ ਪਰ ਹਿੰਦੁਸਤਾਨ ਦੇ ਬਾਦਸ਼ਾਹ ਬਣ ਕੇ ਬੈਠ ਗਏ। ਇਹ ਇਹਨਾਂ ਅੰਗਰੇਜ਼ਾਂ ਦਾ ਇਤਿਹਾਸ ਹੈ ਵੀ ਵਪਾਰੀ ਬਣ ਕੇ ਆਏ ਅਤੇ ਮਾਲਕ ਬਣ ਕੇ ਬੈਠ ਗਏ। ਹੁਣ ਵੀ ਕੁਝ ਲੋਕਾਂ ਤੋਂ ਸੁਣਿਆ ਹੈ ਇਹਨਾਂ ਨੇ ਸਾਡੇ ਹਿੰਦੁਸਤਾਨ ਦੇ ਨਾਲ ਇੱਕ ਬਹੁਤ ਵੱਡਾ ਗੁਪਤ ਇਹਨਾਂ ਨੇ ਅਹਿਦਨਾਮਾ ਕੀਤਾ, ਸਮਝੌਤਾ ਕੀਤਾ ਹੋਇਆ। ਸੱਚ ਜਾਂ ਝੂਠ ਉਹ ਤਾਂ ਪਰਮੇਸ਼ੁਰ ਜਾਣਦਾ। ਉਹ ਕਹਿੰਦੇ ਨੇ ਜਦੋਂ ਅੰਗਰੇਜ਼ ਹਿੰਦੁਸਤਾਨ ਛੱਡ ਕੇ ਵਾਪਸ ਆਏ ਨੇ ਅਤੇ ਜਿਹੜੇ ਉਸ ਵੇਲੇ ਦੇ ਲੀਡਰ ਸਨ ਵੀ ਉਹਨਾਂ ਨੂੰ ਇਹ ਕਿਹਾ ਵੀ ਤੁਹਾਨੂੰ 99 ਸਾਲ ਇਹ ਜਿਹੜਾ ਹਿੰਦੁਸਤਾਨ ਹੈ ਲੀਜ 'ਤੇ ਅਸੀਂ ਦੇ ਰਹੇ ਹਾਂ। ਉਹ ਲੀਜ ਦਾ ਬਹਾਨਾ ਬਣਾ ਕੇ ਭਾਵ ਮਾਲਕੀਅਤ ਆਪਦੀ ਹੁਣ ਵੀ ਇਹਨਾਂ ਨੇ ਕਾਇਮ ਰੱਖੀ ਹੈ ਵੀ ਹਿੰਦੁਸਤਾਨ ਸਾਡਾ, ਮਾਲਕੀਅਤ ਸਾਡੀ ਹੈ ਅਤੇ ਸਾਡੇ ਲੀਡਰਾਂ ਨੂੰ 99 ਸਾਲ ਦੀ ਲੀਜ ਲਿਖ ਕੇ ਦੇ ਕੇ ਆਏ ਨੇ। ਹੁਣ 1947 ਵਿੱਚ ਇਹ ਅਹਿਦਨਾਮਾ ਹੋਇਆ ਹੋਵੇਗਾ ਜਦੋਂ ਦੇਸ਼ ਆਜ਼ਾਦ ਹੋਇਆ ਅਤੇ ਨਾਲ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਵੰਡ ਹੋਈ ਹੈ। ਹੁਣ ਬਾਕੀ ਕੁਝ ਸਾਲ ਰਹਿੰਦੇ ਨੇ, ਹੁਣ ਅੱਗੇ ਇਹ ਗੱਲ ਸੱਚ ਸਾਬਤ ਹੁੰਦੀ ਹੈ ਜਾਂ ਕੀ ਇਸ ਦੇ ਵਿੱਚੋਂ ਨਿਕਲਦਾ ਉਹ ਹੁਣ ਸਮਾਂ ਦੱਸੇਗਾ। ਪਰ ਇਹ ਜਿਹੜੇ ਲੋਕ ਨੇ ਸ਼ਾਤਰ ਦਿਮਾਗ ਦੇ ਮਾਲਕ ਨੇ, ਜਿਵੇਂ ਆਮ ਤੌਰ 'ਤੇ ਆਪਾਂ ਇਹ ਗੱਲ ਸੁਣਦੇ ਹਾਂ ਵੀ ਜਿਹੜੇ ਅੰਗਰੇਜ਼ ਨੇ 100 ਸਾਲ ਪਹਿਲਾਂ ਸੋਚਦੇ ਨੇ, ਕੋਈ ਵੀ ਕੰਮ ਕਰਨਾ ਨਾ ਪਹਿਲਾਂ ਦੂਰ ਅੰਦੇਸ਼ੀ ਨਾਲ ਇਹ ਗੱਲ ਸੋਚਦੇ ਨੇ। ਕੋਈ ਇਹਨਾਂ ਨੇ ਹਾਈਵੇ ਬਣਾਉਣਾ ਹੈ, ਰੇਲਵੇ ਟਰੈਕ ਕੱਢਣਾ, ਕੋਈ ਸ਼ਹਿਰ ਆਬਾਦ ਕਰਨਾ, 100 ਸਾਲ ਪਹਿਲਾਂ ਸੋਚਦੇ ਨੇ। ਨੰਬਰ 2 'ਤੇ ਜਿਹੜੇ ਮੁਸਲਮਾਨ ਨੇ ਉਹਨਾਂ ਬਾਰੇ ਇਹ ਇਤਿਹਾਸਕਾਰਾਂ ਨੇ ਲਿਖਿਆ, ਉਹ ਜਦੋਂ ਸਿਰ 'ਤੇ ਪੈਂਦੀ ਹੈ ਉਸ ਵੇਲੇ ਮੌਕਾ ਸੰਭਾਲਦੇ ਨੇ। ਉਹ ਤਾਂ ਅੰਗਰੇਜ਼ਾਂ ਨੇ ਜਦੋਂ ਹਿੰਦੁਸਤਾਨ ਨੂੰ ਆਜ਼ਾਦ ਕਰਨਾ ਸੀ ਉਸ ਵੇਲੇ 3 ਕੌਮਾਂ ਹਿੰਦੁਸਤਾਨ ਦੇ ਵਿੱਚ ਰਹਿੰਦੀਆਂ ਸਨ, ਸਿੱਖ, ਹਿੰਦੂ ਅਤੇ ਮੁਸਲਮਾਨ। ਜਿਹੜੇ ਸਿੱਖ, ਹਿੰਦੂ, ਮੁਸਲਮਾਨ ਪਹਿਲਾਂ ਇਕੱਠਿਆਂ ਨੇ ਸਾਰਿਆਂ ਨੇ ਸੰਘਰਸ਼ ਕੀਤਾ, ਅੰਗਰੇਜ਼ਾਂ ਦੇ ਖਿਲਾਫ ਮੋਰਚਾ ਆਰੰਭਿਆ। ਪਰ ਜਦੋਂ ਐਨ ਮੌਕਾ ਆਇਆ ਜਿਹੜਾ ਪਾਕਿਸਤਾਨ ਦਾ ਮਦਈ ਮਿਸਟਰ ਜਨਾਹ ਸੀ ਅਤੇ ਉਸਨੇ ਦੇਖਿਆ ਵੀ ਜੇ ਹੁਣ ਦੇਸ਼ ਆਜ਼ਾਦ ਹੋ ਗਿਆ ਬਈ ਇਹ ਜਿਹੜੀ ਵਾਗ ਡੋਰ ਹੈ ਹਿੰਦੁਸਤਾਨ ਦੀ ਉਹ ਬਹੁ ਗਿਣਤੀ ਹਿੰਦੂਆਂ ਦੇ ਹੱਥ ਵਿੱਚ ਆ ਜਾਵੇਗੀ ਅਤੇ ਸਾਨੂੰ ਮੁਸਲਮਾਨਾਂ ਨੂੰ ਕੋਈ ਇਨਸਾਫ ਨਹੀਂ ਮਿਲ ਸਕੇਗਾ। ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਅਤੇ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਆਪਣਾ ਵੱਖਰਾ ਦੇਸ਼ ਲੈਣਾ, ਅਸੀਂ ਹਿੰਦੁਸਤਾਨ ਦੇ ਨਾਲ ਨਹੀਂ ਰਹਿਣਾ। ਮੈਂ ਸਮਝਦਾ ਅੰਗਰੇਜ਼ ਤਾਂ 100 ਸਾਲ ਪਹਿਲਾਂ ਸੋਚਦੇ ਸਨ ਅਤੇ ਪਰ ਮੁਸਲਮਾਨਾਂ ਨੇ ਜਦੋਂ ਸਿਰ 'ਤੇ ਪਈ ਉਸ ਵੇਲੇ ਮੌਕਾ ਸੰਭਾਲ ਲਿਆ, ਆਪਣਾ ਦੇਸ਼ ਆਜ਼ਾਦ ਕਰਵਾ ਲਿਆ, ਪਾਕਿਸਤਾਨ ਬਣ ਗਿਆ। ਪਰ ਸਿੱਖ ਕੌਮ ਅਜਿਹੀ ਕੌਮ ਹੈ, ਇਹਦੇ ਬਾਰੇ ਕੁਝ ਇਤਿਹਾਸਕਾਰਾਂ ਨੇ ਲਿਖਿਆ, ਜਦੋਂ ਇਹਨਾਂ ਦੇ ਸਿਰ ਉੱਤੋਂ ਦੀ ਪਾਣੀ ਲੰਘ ਜਾਂਦਾ, ਸਮਾਂ ਬੀਤ ਜਾਂਦਾ, ਸਮਾਂ ਬੀਤਿਆ ਮੁੜ ਕੇ ਹੱਥ ਨਹੀਂ ਆਉਂਦਾ, ਇਹ ਪਿੱਛੋਂ ਸੋਚਦੇ ਹੈ। ਸਾਡੇ ਬਾਰੇ ਗੱਲ ਲਿਖੀ ਹੈ ਕਿਸੇ ਵਿਦਵਾਨ ਨੇ, ਅੰਗਰੇਜ਼ 100 ਸਾਲ ਪਹਿਲਾਂ ਸੋਚਦੇ ਨੇ, ਮੁਸਲਮਾਨ ਮੌਕੇ 'ਤੇ ਸੋਚ ਕੇ ਸਹੀ ਫੈਸਲਾ ਕਰ ਲੈਂਦੇ ਨੇ। ਸਾਡੀ ਸਿੱਖ ਕੌਮ ਇੰਨੀ ਭੋਲੀ ਹੈ ਕਿ ਜਦੋਂ ਸਿਰ ਤੋਂ ਪਾਣੀ ਲੰਘਦਾ ਪਿੱਛੋਂ ਹੀ ਸੋਚਦੇ ਨੇ, ਜਦੋਂ ਹੱਥ ਪੱਲੇ ਕੁਛ ਵੀ ਨਹੀਂ ਰਹਿੰਦਾ। ਇਹ ਗੱਲ ਕਿਉਂ ਲਿਖੀ ਗਈ, ਕਿਉਂ ਕਿਸੇ ਵਿਦਵਾਨ ਨੇ ਆਖੀ, ਇਹਦਾ ਕਾਰਨ ਇਹ ਸੀ, ਅੰਗਰੇਜ਼ ਭਾਵੇਂ ਬੜੇ ਸ਼ਾਤਰ ਦਿਮਾਗ ਦੇ ਸਨ, ਪਰ ਉਹਨਾਂ ਨੇ ਉਸ ਵੇਲੇ ਦੇ ਸਾਡੇ ਸਿੱਖ ਲੀਡਰਾਂ ਨੂੰ ਇਹ ਗੱਲ ਆਖੀ ਸੀ, ਬਈ ਦੇਖੋ ਪੰਜਾਬ ਦਾ ਰਾਜ ਅਸੀਂ ਸਿੱਖਾਂ ਤੋਂ ਲਿਆ ਸੀ। ਆ ਤੂੰ ਸੁਣ ਰਹੇ ਹੋ ਨਾ ਇਤਿਹਾਸ, ਇਹਦੇ ਵਿੱਚ ਇਹੀ ਕੁਛ ਸਾਨੂੰ ਸੁਣਨ ਵਾਸਤੇ ਮਿਲਦਾ ਵੀ ਸਾਡਾ ਇਤਿਹਾਸ ਕੀ ਸੀ, ਸਾਡੇ ਨਾਲ ਕਿਵੇਂ ਧੋਖਾ ਹੋਇਆ, ਸਿੱਖ ਰਾਜ ਕਿਵੇਂ ਗਿਆ। ਇਹ ਅੰਗਰੇਜ਼ਾਂ ਦੀ ਚਾਲ ਸੀ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਉਨਾ ਚਿਰ ਤਾਂ ਡਰਦੇ ਰਹੇ। ਉਸ ਵੇਲੇ ਤਾਂ ਅਹਿਦ ਇਹਨਾਂ ਨੇ ਅਹਿਦਨਾਮਾ ਕੀਤਾ, ਉਹਦੇ ਉੱਤੇ ਪੂਰੇ ਉਤਰੇ, ਅਤੇ ਬਾਅਦ ਵਿੱਚ ਇਹਨਾਂ ਨੇ ਡੋਗਰਿਆਂ ਨੂੰ ਹੱਥ ਵਿੱਚ ਲੈ ਕੇ 8 ਸਾਲਾਂ ਦੇ ਵਿੱਚ ਵਿੱਚ ਸਿੱਖ ਰਾਜ ਦਾ ਕੀਰਤਨ ਸੋਹਿਲਾ ਪੜ੍ਹ ਦਿੱਤਾ, ਸਮਾਪਤ ਕਰ ਦਿੱਤਾ। ਕਿਵੇਂ ਕੀਤਾ ਉਹ ਤੁਸੀਂ ਇਤਿਹਾਸ ਸੁਣ ਰਹੇ ਹੋ। ਅੰਗਰੇਜ਼ ਚਾਹੁੰਦੇ ਸਨ ਬਈ ਅਸੀਂ ਪੰਜਾਬ ਦਾ ਰਾਜ ਸਿੱਖਾਂ ਤੋਂ ਲਿਆ, ਸਿੱਖਾਂ ਨੂੰ ਵਾਪਸ ਦੇ ਦੇਈਏ, ਪਰ ਉਸ ਵੇਲੇ ਦੇ ਸਾਡੇ ਸਿੱਖ ਲੀਡਰਾਂ ਨੇ, ਜਿਨ੍ਹਾਂ ਵਿੱਚ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ ਵਗੈਰਾ ਦੇ ਨਾਮ ਲਿਖੇ ਮਿਲਦੇ ਨੇ, ਉਹਨਾਂ ਨੇ ਉਹਨਾਂ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਕਹਿਣ ਲੱਗੇ ਅੰਗਰੇਜ਼ਾਂ ਨੂੰ, ਤੁਸੀਂ ਹਿੰਦੁਸਤਾਨ ਛੱਡੋ, ਤੁਸੀਂ ਆਪਣੇ ਵਤਨ ਜਾਓ, ਤੁਸੀਂ ਵਾਪਸ ਵਲੈਤ ਇੰਗਲੈਂਡ ਜਾਓ, ਇਹ ਗੱਲ ਸਾਡੀ ਭਰਾਵਾਂ ਦੀ ਹੈ, ਅਸੀਂ ਕਿਵੇਂ ਇਕੱਠੇ ਰਹਿਣਾ ਜਾਂ ਅਸੀਂ ਅਲੱਗ ਹੋਣਾ। ਸਾਡੇ ਸਿੱਖ ਲੀਡਰਾਂ ਦੀ ਮੱਤ 'ਤੇ ਐਸਾ ਪਰਦਾ ਪਿਆ ਜੋ ਸਾਨੂੰ ਰਾਜ ਮਿਲ ਰਿਹਾ ਸੀ ਉਹ ਸਾਡੇ ਲੀਡਰਾਂ ਤੋਂ ਲਿਆ ਨਹੀਂ ਗਿਆ। ਹੁਣ ਅਸੀਂ ਪਛਤਾਉਂਦੇ ਹਾਂ, ਹੁਣ ਅਸੀਂ ਖਾਲਸਾ ਰਾਜ ਲਈ, ਸਿੱਖ ਰਾਜ ਲਈ ਲੜ ਰਹੇ ਹਾਂ, ਹੁਣ ਸਾਨੂੰ ਕੋਈ ਦੇ ਨਹੀਂ ਰਿਹਾ। ਜਦੋਂ ਪਾਣੀ ਸਿਰ ਉੱਤੋਂ ਦੀ ਲੰਘ ਜਾਂਦਾ ਅਸੀਂ ਪਿੱਛੋਂ ਸੋਚਦੇ, ਫਿਰ ਬਾਅਦ ਵਿੱਚ ਸੋਚਿਆ ਕੀ ਬਣਦਾ। ਸਾਡੇ ਸਿੱਖ ਲੀਡਰਾਂ ਨੇ ਉਸ ਵੇਲੇ ਕੁਛ ਹਿੰਦੂ ਲੀਡਰਾਂ ਦੇ ਝਾਂਸੇ ਵਿੱਚ ਆ ਕੇ ਅਤੇ ਆਪਣਾ ਰਾਜ, ਆਪਣਾ ਹੱਕ ਉਹਨਾਂ ਨੂੰ ਦਵਾ ਦਿੱਤਾ, ਅਤੇ ਜਦੋਂ ਕੁਰਬਾਨੀਆਂ ਦੀ ਲੋੜ ਸੀ ਉਦੋਂ ਮੂਹਰੇ ਹੋ ਕੇ ਲੜਦੇ ਰਹੇ। ਹੁਣ ਸਾਡੇ ਲੀਡਰ ਇਸ ਗੱਲ ਦੀ ਦੁਹਾਈ ਦਿੰਦੇ ਨੇ, ਤੁਸੀਂ ਇੱਕ ਵਾਰ ਨਹੀਂ ਅਨੇਕ ਵਾਰ ਸੁਣਿਆ ਹੋਣਾ ਵੀ ਜਿੰਨੀਆਂ ਵੀ ਹਿੰਦੁਸਤਾਨ ਨੂੰ ਆਜ਼ਾਦ ਕਰਨ ਲਈ ਕੁਰਬਾਨੀਆਂ ਹੋਈਆਂ 93% ਸਿੱਖਾਂ ਦੀਆਂ ਹੋਈਆਂ ਨੇ ਜੀ, ਪਰ ਮਿਲਿਆ ਕੀ? ਸੋਚਣ ਵਾਲੀ ਗੱਲ ਹੈ। ਹੁਣ ਅਸੀਂ ਕਹਿੰਦੇ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ, ਜਦੋਂ ਮਿਲਦਾ ਸੀ ਉਦੋਂ ਲਿਆ ਨਹੀਂ, ਹੁਣ ਸਮਾਂ ਬੀਤ ਗਿਆ ਅਤੇ ਹੁਣ ਕਹਿੰਦੇ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ। ਠੀਕ ਹੈ, ਕਰਮਚੰਦ ਗਾਂਧੀ ਜਿਹਨੂੰ ਰਾਸ਼ਟਰ ਪਿਤਾ ਉਹ ਕਹਿੰਦੇ ਨੇ, ਉਹਨੇ ਇਹ ਗੱਲ ਜ਼ੁਬਾਨੀ ਕਲਾਮੀ ਜ਼ਰੂਰ ਆਖੀ ਸੀ। ਉਹ ਕਹਿਣ ਲੱਗਾ ਵੀ ਹਿੰਦੁਸਤਾਨ ਦੇ ਉੱਤਰੀ ਭਾਰਤ ਦੇ ਵਿੱਚ ਸਿੱਖਾਂ ਨੂੰ ਵੀ ਇੱਕ ਆਜ਼ਾਦ ਖਿੱਤਾ ਮਿਲਣਾ ਚਾਹੀਦਾ, ਜਿੱਥੇ ਉਹ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਇਹ ਗੱਲ ਗਾਂਧੀ ਨੇ ਕਹੀ ਸੀ। ਪਰ ਉਸ ਤੋਂ ਬਾਅਦ ਨਹਿਰੂ ਦੇ ਹੱਥ ਵਾਗਡੋਰ ਆ ਗਈ, ਅਤੇ ਜਦੋਂ ਸਾਡੇ ਲੀਡਰਾਂ ਨੇ ਨਹਿਰੂ ਨੂੰ ਜਾ ਕੇ ਇਹ ਆਖਿਆ ਵੀ ਗਾਂਧੀ ਨੇ ਇਹ ਗੱਲ ਆਖੀ ਸੀ ਵੀ ਸਿੱਖਾਂ ਨੂੰ ਆਜ਼ਾਦ ਖਿੱਤਾ ਦਿੱਤਾ ਜਾਵੇਗਾ, ਅਤੇ ਸਾਨੂੰ ਹੁਣ ਦਿਓ, ਸਾਨੂੰ ਆਜ਼ਾਦੀ ਦਾ ਨਿੱਘ ਮਾਨਣ ਦਾ ਮੌਕਾ ਦਿੱਤਾ ਜਾਵੇ, ਅਤੇ ਨਹਿਰੂ ਨੇ ਉਸੇ ਵੇਲੇ ਖਚਰੀ ਹਾਸੀ ਹੱਸਦਿਆਂ ਹੋਇਆਂ ਜਵਾਬ ਦਿੱਤਾ, ਹੁਣ ਉਹ ਸੰਭਾਲਾਂ ਲੰਘ ਗਿਆ, ਹੁਣ ਨਹੀਂ ਤੁਹਾਨੂੰ ਕੁਛ ਵੀ ਮਿਲੇਗਾ, ਹੁਣ ਤਾਂ ਗੁਲਾਮ ਹੋ ਕੇ ਤੁਹਾਨੂੰ ਰਹਿਣਾ ਪਵੇਗਾ। ਅਤੇ ਫਿਰ ਗੱਲਾਂ ਠੀਕ ਨੇ ਜੋ ਇਤਿਹਾਸਕਾਰਾਂ ਨੇ ਲਿਖੀਆਂ ਨੇ, ਅਸੀਂ ਆਪਣਾ ਮੌਕਾ ਸੰਭਾਲਿਆ ਨਹੀਂ, ਕਹਿੰਦੇ ਜਿਹੜਾ ਬੰਦਾ ਵਕਤ ਦੀ ਕਦਰ ਨਹੀਂ ਕਰਦਾ, ਵਕਤ ਦੀ ਵਿਚਾਰ ਨਹੀਂ ਕਰਦਾ, ਸਮੇਂ ਦੀ ਸੰਭਾਲ ਨਹੀਂ ਕਰਦਾ, ਉਹਨੂੰ ਫਿਰ ਬਾਅਦ ਵਿੱਚ ਪਛਤਾਉਣਾ ਹੀ ਪੈਂਦਾ। ਹੁਣ ਅਸੀਂ ਪਛਤਾ ਰਹੇ ਹਾਂ, ਹੁਣ ਸਾਡੇ ਲਈ ਕੀ ਕੋਈ ਲਈ ਬੈਠਾ। ਸਾਡੇ ਸਤਿਗੁਰੂ ਨੇ ਤਾਂ ਸਾਨੂੰ ਪਹਿਲਾਂ ਹੀ ਆਖਿਆ ਸੀ, ਕੋਈ ਕਿਸੇ ਕੋ ਰਾਜ ਨਾ ਦਹਿ ਜੋ ਲਹਿ ਨਿਜ ਬਲ ਸੇ ਲਹਿ। ਵੀ ਤੁਸੀਂ ਰਾਜ ਮੰਗਿਆ ਨਹੀਂ ਮਿਲਦਾ ਹੁੰਦਾ, ਆਪਣੇ ਹੱਕ ਲੈਣ ਵਾਸਤੇ ਜੂਝਣਾ ਪੈਂਦਾ, ਲੜਨਾ ਪੈਂਦਾ। ਤੇ ਆਪਣੇ ਹੱਕ ਲਈ ਲੜਨਾ ਮਰਨਾ ਇਹ ਵੀ ਇੱਕ ਇਨਸਾਨੀਅਤ ਦਾ ਧਰਮ ਹੈ। ਇਸ ਵਾਸਤੇ ਅਸੀਂ ਉਸ ਸਮੇਂ ਨੂੰ ਹੁਣ ਯਾਦ ਕਰ ਕਰਕੇ ਸਾਰੇ ਪਛਤਾ ਰਹੇ ਹਾਂ। ਹੁਣ ਅਸੀਂ ਖਾਲਿਸਤਾਨ, ਖਾਲਸਾ ਰਾਜ, ਆਜ਼ਾਦ ਘਰ ਵਾਸਤੇ ਲੜਾਈ ਲੜ ਰਹੇ ਹਾਂ, ਪਰ ਹੁਣ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਇਹਦੇ ਪਿੱਛੇ ਇੱਕ ਹੋਰ ਵੀ ਇਤਿਹਾਸਕ ਕਾਰਨ ਹੈ। ਉਹ ਇਤਿਹਾਸਕ ਕਾਰਨ ਕੀ ਹੈ? ਤੁਸੀਂ ਪਿੱਛੇ ਇਤਿਹਾਸ ਸੁਣਿਆ, ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਸੀ, ਲਗਾਤਾਰ 9 ਮਹੀਨੇ ਘੇਰਾ ਜਾਰੀ ਰਿਹਾ। ਸਾਡਾ ਇਤਿਹਾਸ ਪੜ੍ਹੋ ਤੇ ਪਤਾ ਲੱਗੇਗਾ। ਹੁਣ 9 ਸਾਲ ਦੇ ਘੇਰੇ ਦੇ ਦਰਮਿਆਨ ਅੰਦਰੋਂ ਰਾਸ਼ਨ ਪਾਣੀ ਥੁੜ ਗਿਆ ਤੇ ਕਲਗੀਧਰ ਪਾਤਸ਼ਾਹ ਨੇ ਖਾਲਸਾ ਪੰਥ ਨੂੰ ਹੁਕਮ ਕੀਤਾ ਵੀ ਹੁਣ ਸਾਰਿਆਂ ਨੂੰ 8 ਪੈਰਾ ਪ੍ਰਸ਼ਾਦਾ ਛਕਣ ਵਾਸਤੇ ਦਿੱਤਾ ਜਾਵੇ। ਕਿਉਂ ਜੇ ਇੱਕੋ ਵਾਰੀ ਖੁੱਲ੍ਹਾ ਲੰਗਰ ਛਕਾ ਦਿੰਦੇ ਰਾਸ਼ਨ ਛੇਤੀ ਮੁੱਕ ਜਾਣਾ ਸੀ, ਭੁੱਖੇ ਮਰਨ ਵਾਲੀ ਗੱਲ ਸੀ। ਸਤਿਗੁਰੂ ਦੀ ਦੂਰਾਂ ਦੇਸ਼ੀ ਸੀ ਵੀ ਜਿੰਨਾ ਸਿੰਘ ਘੱਟ ਲੰਗਰ ਛਕਣਗੇ, ਆਲਸ ਨੀਂਦ ਘੱਟ ਜ਼ੋਰ ਪਾਵੇਗੀ, ਦੁਸ਼ਮਣ ਦੇ ਨਾਲ ਲੜਨਾ ਸੌਖਾ ਰਹੇਗਾ। ਵੈਸੇ ਵੀ ਜਦੋਂ ਆਪਾਂ ਜ਼ਿਆਦਾ ਖਾ ਲੈਂਦੇ ਹਾਂ ਤੇ ਨੀਂਦ ਜ਼ਿਆਦਾ ਆਉਂਦੀ ਹੈ, ਥੋੜ੍ਹਾ ਖਾਈਏ ਤੇ ਨੀਂਦ ਘੱਟ ਆਉਂਦੀ ਹੈ। ਹੁਣ ਗੁਰੂ ਮਹਾਰਾਜ ਨੇ 8 ਪੈਰਾ ਲੰਗਰ ਕਰ ਦਿੱਤਾ। ਫਿਰ ਲਾਂਗਰੀ ਸਿੰਘ ਨੇ ਆ ਕੇ ਆਖਿਆ, ਮਹਾਰਾਜ ਰਾਸ਼ਨ ਥੁੜਦਾ ਜਾ ਰਿਹਾ, ਦੱਸੋ ਕੀ ਹੁਕਮ ਹੈ? ਥੋੜ੍ਹੇ ਦਿਨਾਂ ਦਾ ਰਾਸ਼ਨ ਪਾਣੀ ਰਹਿ ਗਿਆ। ਤਾਂ ਗਰੀਬਨ ਵਾਜ ਸਤਿਗੁਰੂ ਜੀ ਕਹਿਣ ਲੱਗੇ, ਕੋਈ ਗੱਲ ਨਹੀਂ, ਫਿਰ ਐਂ ਕਰੋ, ਇੱਕ ਦਿਨ ਸਿੰਘ ਕੜਾਕਾ ਰੱਖਣ, ਫਾਕਾ ਕੱਟਣ, ਤੇ ਤੀਜੇ ਦਿਨ ਇਹਨਾਂ ਨੂੰ ਲੰਗਰ ਦਿਆ ਕਰੋ। ਫਿਰ ਚੌਥੇ ਦਿਨ ਲੰਗਰ ਮਿਲਣ ਲੱਗਿਆ। 4 ਦਿਨ 3 ਦਿਨ ਭੁੱਖੇ ਰਹਿਣਾ, ਚੌਥੇ ਦਿਨ ਲੰਗਰ ਮਿਲਦਾ ਸੀ। ਤੇ ਕਿੱਡੀ ਵੱਡੀ ਸਿੰਘਾਂ ਦੀ ਕੁਰਬਾਨੀ ਸੀ, ਭੁੱਖੇ ਰਹਿ ਕੇ ਤੇ ਉਹਨਾਂ ਨੇ ਕਿਵੇਂ ਦੁਸ਼ਮਣ ਦੇ ਨਾਲ ਲੜਾਈ ਲੜੀ। ਪਰ ਇਤਿਹਾਸ ਦੱਸਦਾ ਜੇ ਸਿੰਘ ਥੋੜ੍ਹਾ ਜਿਹਾ ਵੀ ਧੀਰਜ ਕਰ ਲੈਂਦੇ ਤੇ ਜੋ ਕੁਛ ਅਸੀਂ ਹੁਣ ਪਾਲਦੇ ਹਾਂ ਨਾ, ਹੁਣ ਉਹ ਸਾਨੂੰ ਉਦੋਂ ਮਿਲ ਜਾਣਾ ਸੀ। ਗੁਰੂ ਮਹਾਰਾਜ ਨੇ ਬਖਸ਼ਿਸ਼ ਕਰ ਦੇਣੀ ਸੀ, ਕਿਉਂਕਿ ਸਤਿਗੁਰੂ ਤਾਂ ਪਹਿਲਾਂ ਹੀ ਸਾਨੂੰ ਇਹ ਬਚਨ ਕਹਿ ਗਏ ਨੇ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ ਹੋਏ। ਪਰ ਅਸੀਂ ਉਸ ਵੇਲੇ ਵੀ ਮੌਕਾ ਨਹੀਂ ਸੰਭਾਲ ਸਕੇ, ਇਤਿਹਾਸ ਦੱਸਦਾ। ਤੇ ਜਦੋਂ ਅੰਦਰੋਂ ਭੁੱਖ ਦੁੱਖ ਦੇ ਨਾਲ ਸਿੰਘ ਵਿਆਕਲ ਹੋਏ, ਉਹਨਾਂ ਨੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ, ਕਹਿਣ ਲੱਗੇ, ਮਹਾਰਾਜ ਭੁੱਖੇ ਰਹਿ ਕੇ ਮਰਨਾ ਤਾਂ ਬਹੁਤ ਔਖਾ ਲੱਗਦਾ, ਤੁਸੀਂ ਸਾਨੂੰ ਹੁਕਮ ਦਿਓ, ਅਸੀਂ ਇੱਕੋ ਵਾਰ ਦੁਸ਼ਮਣ 'ਤੇ ਹਮਲਾ ਕਰੀਏ ਅਤੇ ਦੁਸ਼ਮਣ ਨੂੰ ਮਾਰ ਕੇ ਸ਼ਹੀਦੀਆਂ ਦਾ ਜਾਮ ਪੀ ਲਈਏ, ਇਹ ਸਾਨੂੰ ਸੌਖਾ ਲੱਗਦਾ ਅਤੇ ਭੁੱਖੇ ਰਹਿ ਕੇ ਮਰਨਾ ਸਾਨੂੰ ਔਖਾ ਲੱਗਦਾ। ਕਲਗੀਧਰ ਪਾਤਸ਼ਾਹ ਨੇ ਉਸ ਵੇਲੇ ਬਚਨ ਕੀਤਾ ਸੀ, ਖਾਲਸਾ ਜੀ ਤੁਹਾਡਾ ਤਪ ਹੋ ਰਿਹਾ, ਤੁਹਾਨੂੰ ਪਤਾ ਹੈ ਪੁਰਾਣੇ ਲੋਕਾਂ ਦੀ ਕਹਾਵਤ ਹੈ, ਤਪੋ ਰਾਜ ਰਾਜੋ ਨਰਕ, ਇਹ ਰਾਜ ਤਪ ਨਾਲ ਮਿਲਦੇ ਨੇ, ਤੁਹਾਡਾ ਤਪ ਹੋ ਰਿਹਾ, ਤੁਸੀਂ ਰਾਜ ਲੈਣਾ ਹੈ ਨਾ, ਰਾਜ ਕਰੇਗਾ ਖਾਲਸਾ, ਤੁਸੀਂ ਰਾਜ ਲੈਣਾ, ਤੁਹਾਡਾ ਤਪ ਹੋ ਰਿਹਾ, ਘਬਰਾਓ ਨਾ, ਧੀਰਜ ਰੱਖੋ। ਸਿੰਘ ਕਹਿਣ ਲੱਗੇ, ਮਹਾਰਾਜ ਕਿੰਨੇ ਕੁ ਦਿਨ ਧੀਰਜ ਰੱਖੀਏ? ਸਤਿਗੁਰੂ ਸੱਚੇ ਪਾਤਸ਼ਾਹ ਨੇ ਪਹਿਲਾਂ ਤਾਂ ਬਚਨ ਕੀਤਾ, ਕਹਿਣ ਲੱਗੇ ਬਈ ਤੁਹਾਨੂੰ 4 ਮਹੀਨੇ ਸਬਰ ਰੱਖਣਾ ਪਵੇਗਾ। ਕਹਿੰਦੇ ਮਹਾਰਾਜ ਚਾਰ ਮਹੀਨੇ ਕਿਵੇਂ, ਚਾਰ ਦਿਨ ਨਹੀਂ ਲੰਘਦੇ ਭੁੱਖਿਆਂ ਦੇ, ਚਾਰ ਮਹੀਨੇ ਕਿਵੇਂ ਅਸੀਂ ਕੱਟਾਂਗੇ? ਸਤਿਗੁਰੂ ਕਹਿਣ ਲੱਗੇ ਚੰਗਾ ਜੀ, ਚਾਰ ਮਹੀਨੇ ਨਹੀਂ, ਚਲੋ ਤੁਸੀਂ ਢਾਈ ਮਹੀਨੇ ਕੱਢ ਲਓ। ਢਾਈ ਮਹੀਨੇ ਆਖ ਦਿੱਤਾ। ਕਹਿੰਦੇ ਮਹਾਰਾਜ ਇਹ ਵੀ ਬੜਾ ਲੰਬਾ ਸਮਾਂ। ਕਹਿੰਦੇ ਸਵਾ ਮਹੀਨਾ ਕੱਟ ਲਓ, ਚਾਲੀ ਦਿਨ ਹੀ ਕੱਢ ਲਵੋ, ਤੁਹਾਡਾ ਤਪ ਹੋ ਰਿਹਾ, ਤੁਹਾਨੂੰ ਰਾਜ ਮਿਲੇਗਾ। ਸਿੰਘ ਫਿਰ ਵੀ ਨਾ ਮੰਨੇ। ਕਹਿੰਦੇ ਮਹਾਰਾਜ ਇਹਦੇ ਬਹੁਤ ਲੰਬਾ ਸਮਾਂ। ਸਤਿਗੁਰੂ ਕਹਿਣ ਲੱਗੇ ਚੰਗਾ ਫਿਰ ਇਉਂ ਕਰੋ, ਇੱਕ ਹਫ਼ਤਾ ਕੱਟ ਲਵੋ। ਇੱਕ ਹਫ਼ਤਾ, ਸੱਤ ਦਿਨ ਹੀ ਹੁੰਦੇ ਨੇ। ਸਿੰਘ ਕਹਿਣ ਲੱਗੇ ਮਹਾਰਾਜ ਹੁਣ ਤੁਸੀਂ ਇੱਕ ਹਫ਼ਤਾ ਆਖਦੇ ਹੋ, ਇੱਕ ਦਿਨ ਵੀ ਅਸੀਂ ਨਹੀਂ ਹੁਣ ਇੱਥੇ ਰਹਿ ਸਕਦੇ। ਭੁੱਖ ਦੇ ਨਾਲ ਵੀ ਆਕਲ ਹੋਏ ਸੀ ਜੀ, ਆਪਾਂ ਵੀ ਹੁੰਦੇ ਕਿਤੇ ਭੁੱਖੇ ਰਹਿ ਕੇ ਵੇਖਿਓ ਦੋ ਚਾਰ ਦਿਨ, ਫਿਰ ਪਤਾ ਲੱਗਦਾ ਸਾਡਾ ਮਨ ਕਿੰਨਾ ਕੁ ਸਥਿਰ ਹੈ। ਪਰ ਧੰਨ ਸੀ ਜਿਨ੍ਹਾਂ ਨੇ ਨੌ ਮਹੀਨੇ ਭੁੱਖਿਆਂ ਨੇ ਕੱਟਦਾ ਲਏ ਨਾ, ਫਿਰ ਬਾਅਦ ਵਿੱਚ ਹੀ ਚਲੋ ਉਹਨਾਂ ਨੇ ਜੋ ਗਲਤੀ ਕੀਤੀ ਸੋ ਹੋਈ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਆਖਿਆ ਸੀ, ਖਾਲਸਾ ਜੀ ਤੁਸੀਂ ਹੁਣ ਸਾਡਾ ਬਚਨ ਨਹੀਂ ਮੰਨਿਆ। ਜੇ ਬਚਨ ਮੰਨ ਲੈਂਦੇ, ਹੁਕਮ ਮੰਨਿਆ ਹੋਵੇ ਪ੍ਰਵਾਨ, ਤੁਹਾਨੂੰ ਹੁਣੇ ਰਾਜ ਮਿਲ ਜਾਣਾ ਸੀ। ਪਰ ਤੁਸੀਂ ਬਚਨ ਨਹੀਂ ਮੰਨਿਆ, ਹੁਣ ਇਸ ਰਾਜ ਲਈ ਤੁਹਾਨੂੰ ਤਰਲੋ ਮੱਛੀ ਹੋਣਾ ਪਵੇਗਾ, ਬਹੁਤ ਸਾਰੀਆਂ ਕੁਰਬਾਨੀਆਂ ਵੀ ਕਰਨੀਆਂ ਪੈਣਗੀਆਂ, ਫਿਰ ਤੁਸੀਂ ਰਾਜ ਵਾਸਤੇ ਤਰਸਣਾ ਅਤੇ ਤੜਫੋਗੇ, ਤੁਹਾਨੂੰ ਰਾਜ ਛੇਤੀ ਨਹੀਂ ਮਿਲੇਗਾ। ਮਿਲੇਗਾ ਸਹੀ, ਬਚਨ ਗੁਰੂ ਦੇ ਪੂਰੇ ਹੋਣੇ ਨੇ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਪਰ ਇਹਦੇ ਲਈ ਤੁਹਾਨੂੰ ਲੰਬਾ ਸਮਾਂ ਜੂਝਣਾ ਪਵੇਗਾ, ਕੁਰਬਾਨੀਆਂ ਕਰਨੀਆਂ ਪੈਣਗੀਆਂ। ਇਹ ਗੁਰੂ ਦੇ ਬਚਨਾਂ 'ਤੇ ਹੀ ਸਾਰਾ ਕੁਝ ਹੋ ਰਿਹਾ। ਇਸ ਵਾਸਤੇ ਸਾਨੂੰ ਮੌਕਾ ਸੰਭਾਲਣਾ ਚਾਹੀਦਾ, ਜੇ ਅਸੀਂ ਉਦੋਂ ਬਚਨ ਮੰਨਣੇ ਦੇ ਉਦੋਂ ਰਾਜ ਮਿਲ ਜਾਣਾ ਸੀ। ਫਿਰ ਹਿੰਦੁਸਤਾਨ ਆਜ਼ਾਦ ਹੋਇਆ ਉਦੋਂ ਸਾਡਾ ਪੰਜਾਬ ਦਾ ਰਾਜ ਸਾਨੂੰ ਸਿੱਖਾਂ ਨੂੰ ਮਿਲਦਾ ਸੀ, ਉਦੋਂ ਵੀ ਮੌਕਾ ਅਸੀਂ ਖੁੰਝਾਇਆ, ਅਤੇ ਹੁਣ ਅਸੀਂ ਰਾਜ ਲਈ ਤਰਲੋ ਮੱਛੀ ਹੋ ਰਹੇ ਹਾਂ। ਅਤੇ ਜਿਹੜੇ ਸਾਡੇ ਨਾਲ ਇਕਰਾਰਨਾਮੇ ਕੀਤੇ ਗਏ ਸੀ ਇਸ ਵੇਲੇ ਦੇ ਹੁਕਮਰਾਨ, ਉਹ ਭੁੱਲ ਚੁੱਕੇ ਨੇ। ਉਹ ਕਹਿੰਦੇ ਹੁਣ ਭੁੱਲ ਜਾਓ, ਉਹ ਤਾਂ ਹੁਣ ਇਹ ਵੀ ਕਹਿੰਦੇ ਨੇ ਜੋ 1984 ਦਾ ਸਾਕਾ ਹੋਇਆ ਉਹਨੂੰ ਵੀ ਭੁੱਲ ਜਾਓ। ਦੁਸ਼ਮਣ ਤਾਂ ਇਹੀ ਸਾਨੂੰ ਕਹਿੰਦੇ ਨੇ ਵੀ ਭੁੱਲ ਜਾਓ, ਪਰ ਹੁਣ ਅਸੀਂ ਕਿਵੇਂ ਉਸ ਨੂੰ ਭੁੱਲ ਜਾਈਏ ਜਿਨ੍ਹਾਂ ਦੇ ਨਾਲ ਬੀਤੀ ਹੈ, ਜਿਨ੍ਹਾਂ ਦੇ ਪਰਿਵਾਰ, ਜਿਨ੍ਹਾਂ ਦੇ ਪਤੀ, ਜਿਨ੍ਹਾਂ ਦੇ ਭਰਾ, ਜਿਨ੍ਹਾਂ ਦੇ ਪਿਤਾ, ਜਿਨ੍ਹਾਂ ਦੇ ਪੁੱਤਰ ਸ਼ਹੀਦੀਆਂ ਪਾ ਗਏ ਨੇ, ਉਹ ਭਲਾ ਕਿਵੇਂ ਭੁੱਲ ਸਕਦੇ ਨੇ? ਫਿਰ 1984 ਵਿੱਚ ਜੋ ਦਿੱਲੀ ਅਤੇ ਪੂਰੇ ਹਿੰਦੁਸਤਾਨ ਦੇ ਵਿੱਚ ਨਸਲਕੁਸ਼ੀ ਦਾ ਦੌਰ ਚੱਲਿਆ, ਸਿੱਖ ਕਤਲੇਆਮ ਹੋਈ, ਕਹਿੰਦੇ ਉਹਨੂੰ ਭੁੱਲ ਜਾਓ। ਦੱਸੋ ਇਹ ਭੁੱਲਣ ਵਾਲੀਆਂ ਗੱਲਾਂ ਨੇ? ਪਰ ਉਹ ਲੋਕ ਸਾਨੂੰ ਨਸੀਹਤ ਦਿੰਦੇ ਨੇ ਭੁੱਲ ਜਾਓ, ਪਰ ਯਾਦ ਰੱਖੋ ਵੀ ਜਦੋਂ ਅਸੀਂ ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਭੁੱਲ ਜਾਵਾਂਗੇ ਤਾਂ ਫਿਰ ਸਾਡਾ ਦੁਨੀਆਂ ਤੋਂ ਨਾਮੋ ਨਿਸ਼ਾਨ ਹੀ ਮਿਟ ਜਾਵੇਗਾ। ਇਸੇ ਵਾਸਤੇ ਆਪਣੇ ਇਤਿਹਾਸ ਨੂੰ ਪੜ੍ਹਦੇ ਰਹਿਣਾ ਚਾਹੀਦਾ। ਸੋ ਸੰਗਤਾਂ, ਉਹ ਪੁਰਾਣਾ ਇਤਿਹਾਸ ਸੁਣ ਰਹੇ ਹੋ, ਅੰਗਰੇਜ਼ਾਂ ਨੇ ਸਾਡੇ ਨਾਲ ਕਿਵੇਂ ਕਿਵੇਂ ਧੋਖੇ ਕੀਤੇ। ਮਹਾਰਾਜਾ ਦਲੀਪ ਸਿੰਘ ਨੂੰ ਦਿੱਲੀ ਦਾ, ਪਹਿਲਾਂ ਤਾਂ ਉਸਨੂੰ ਲਾਹੌਰ ਦਾ ਰਾਜਾ ਬਣਾ ਦਿੱਤਾ ਗਿਆ, ਫਿਰ ਜਦੋਂ ਲਾਹੌਰ 'ਤੇ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਫਿਰ ਉਹਨੂੰ ਪੜ੍ਹਨ ਲਈ ਫਰਖਾਬਾਦ ਭੇਜਿਆ, ਫਿਰ ਕਲਕੱਤੇ ਲੈ ਗਏ। ਕਲਕੱਤੇ ਤੋਂ ਬਾਅਦ ਅਤੇ ਫਿਰ ਉਹਨੂੰ ਆਪਣੀ ਵਲੈਤ ਇੰਗਲੈਂਡ ਦੇ ਵਿੱਚ ਲੈ ਗਏ।
ਨਿਜ ਮਤ ਬਾਲਕ ਤਈ ਦਿੜੇ ਕੈ।
ਤੇ ਉਹਨਾਂ ਗੋਰਿਆਂ ਨੇ, ਉਹਨਾਂ ਦਾ ਆਪਣਾ ਧਰਮ ਈਸਾਈ ਸੀ, ਕ੍ਰਿਸਚੀਅਨ ਸਨ, ਤੇ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ, ਹੈ ਤੇ ਸਿੱਖ ਸੀ, ਉੱਥੇ ਜਾ ਕੇ ਇਹਨੂੰ ਈਸਾਈ ਧਰਮ ਦੀ ਸਿੱਖਿਆ ਦਿੱਤੀ, ਇਹਦੇ ਕੇਸ ਕਤਲ ਕਰ ਦਿੱਤੀ ਤੇ ਇਹਨੂੰ ਸਿੱਖ ਨੂੰ ਈਸਾਈ ਬਣਾ ਲਿਆ। ਸਾਡੇ ਮਹਾਰਾਜ ਦੇ ਨਾਲ, ਉਸ ਨਾਬਾਲਗ ਦੇ ਨਾਲ, ਉਸ ਨਾਦਾਨ ਦੇ ਨਾਲ ਇਹਨਾਂ ਨੇ ਬਹੁਤ ਵੱਡਾ ਧੋਖਾ ਕੀਤਾ।
ਕਰ ਲੀਨੋ ਈਸਾਈ ਜੈ ਕੈ।
ਕਵੀ ਜੀ ਕਹਿੰਦੇ ਨੇ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਵਿੱਚ ਜਾ ਕੇ ਈਸਾਈ ਧਰਮ ਕਿਸੇ ਪਾਦਰੀ ਕੋਲ ਇਸ ਨੂੰ ਛੱਡ ਦਿੱਤਾ ਵੀ ਤੂੰ ਇਹਨੂੰ ਪੜ੍ਹਾਉਣਾ ਹੈ, ਤੇ ਉਹਨੇ ਈਸਾਈ ਧਰਮ ਦੀ ਸਿੱਖਿਆ ਦਿੱਤੀ। ਉਹ ਨਾਦਾਨ ਸੀ, ਬੱਚਾ ਸੀ, ਤੇ ਉਹਨੂੰ ਈਸਾਈ ਬਣਾ ਲਿਆ।
ਪੈਨਸ਼ਨ 4 ਲੱਖ ਸਾਲਾਨਾ
ਉਹ ਪੰਜਾਬ ਦੇ ਰਾਜ ਬਦਲੇ ਉਹਨੂੰ ਦਿੱਤਾ ਕਿ ਉਹਨੂੰ ਧਰਮ ਉਹਦੇ ਕੋਲੋਂ ਖੋਹ ਲਿਆ, ਬੋਲੀ ਉਹਦੇ ਕੋਲੋਂ ਖੋਹ ਲਈ, ਤੇ ਫਿਰ ਉਹਦਾ ਜਿਹੜਾ ਕਲਚਰ ਸੀ ਉਹ ਵੀ ਉਹਨਾਂ ਨੇ ਉਹਦੇ ਕੋਲੋਂ ਖੋਹ ਲਿਆ। ਯਾਦ ਰੱਖੋ, ਸਿਆਣੇ ਪੁਰਸ਼ਾਂ ਨੇ ਇਹ ਗੱਲਾਂ ਕਹੀਆਂ ਨੇ, ਜੇ ਕਿਸੇ ਕੌਮ ਨੂੰ ਤੁਸੀਂ ਗੁਲਾਮ ਬਣਾਉਣਾ ਨਾ, ਸਭ ਤੋਂ ਪਹਿਲਾਂ ਉਹਦਾ ਧਰਮ ਖੋਹ ਲਓ, ਧਰਮ ਨੂੰ ਬਰਬਾਦ ਕਰ ਦਿਓ, ਦੂਸਰੇ ਨੰਬਰ 'ਤੇ ਉਹਦਾ ਕਲਚਰ ਵੀ, ਸੱਭਿਆਚਾਰ ਵੀ, ਤੀਸਰੇ ਨੰਬਰ 'ਤੇ ਉਹਦੀ ਬੋਲੀ ਖੋਹ ਲਓ। ਸਾਡੀ ਮਾਂ ਬੋਲੀ ਸਾਰੇ ਸਿੱਖਾਂ ਦੀ ਪੰਜਾਬੀ ਹੈ, ਗੁਰਮੁਖੀ ਹੈ, ਅਤੇ ਜਦੋਂ ਮਾਂ ਬੋਲੀ ਸਾਡੇ ਪਾਸੋਂ ਖੁਸ ਜਾਵੇ ਤਾਂ ਅਸੀਂ ਗੁਰਬਾਣੀ ਨਾਲੋਂ ਟੁੱਟ ਜਾਵਾਂਗੇ, ਕਿਉਂਕਿ ਗੁਰਬਾਣੀ ਸਾਡੀ ਗੁਰਮੁਖੀ ਵਿੱਚ ਲਿਖੀ ਹੋਈ ਹੈ, ਸਾਡਾ ਇਤਿਹਾਸ ਵੀ ਸਾਰਾ ਗੁਰਮੁਖੀ ਵਿੱਚ ਲਿਖਿਆ ਹੋਇਆ, ਸਾਡੇ ਰਹਿਤਨਾਮੇ ਵੀ ਗੁਰਮੁਖੀ ਵਿੱਚ ਲਿਖੇ ਹੋਏ ਨੇ। ਅਸੀਂ ਮਾਂ ਬੋਲੀ ਤੋਂ ਟੁੱਟ ਗਏ ਅਤੇ ਅਸੀਂ ਆਪਣੇ ਧੁਰੇ ਤੋਂ ਦੂਰ ਚਲੇ ਗਏ, ਫਿਰ ਸਾਡਾ ਧਰਮ ਚਲਿਆ ਗਿਆ, ਸਾਡਾ ਕਲਚਰ ਚਲਿਆ ਗਿਆ, ਅਤੇ ਸਮਝ ਲਓ ਫਿਰ ਸਾਡੇ ਪੱਲੇ ਕੱਖ ਵੀ ਨਹੀਂ ਆ ਰਿਹਾ। ਜਿਸ ਕੌਮ ਨੂੰ ਗੁਲਾਮ ਕਰਨਾ ਹੋਵੇ ਉਹਦੀ ਬੋਲੀ ਖੋਹ ਲਓ। ਅੰਗਰੇਜ਼ਾਂ ਨੇ ਇਹੀ ਕੁਛ ਕੀਤਾ, ਹੁਣ ਵੀ ਸਾਡੇ ਨਾਲ ਇੱਥੇ ਇਹੀ ਕੁਛ ਹੋ ਰਿਹਾ। ਸਾਡੇ ਬੱਚੇ ਅੰਗਰੇਜ਼ੀ ਤਾਂ ਬੜੇ ਸ਼ੌਕ ਦੇ ਨਾਲ ਪੜ੍ਹਦੇ ਨੇ, ਬੋਲਦੇ ਵੀ ਨੇ, ਅਤੇ ਪਰ ਜਦੋਂ ਪੰਜਾਬੀ ਦੀ ਗੱਲ ਆਉਂਦੀ ਹੈ ਤਾਂ ਕਹਿੰਦੇ ਜੀ ਇਹ ਤਾਂ ਹਾਲੇ ਪੰਜਾਬੀ ਪੜ੍ਹਨੀ ਨਹੀਂ ਜਾਣਦੇ ਸਾਡੇ ਬੱਚੇ। ਪਰ ਮੈਂ ਸਮਝਦਾ ਜਿਹੜੇ ਖਾਲਸਾ ਸਕੂਲ ਨੇ, ਜਿਵੇਂ ਇਸ ਗੁਰੂ ਘਰ ਵਿੱਚ ਚੱਲ ਰਿਹਾ, ਹੋਰ ਵੀ ਸਾਡੇ ਕੋਲ ਸਕੂਲ ਨੇ ਜਿੱਥੇ ਸਾਡੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਈ ਜਾਂਦੀ, ਪੰਜਾਬੀ ਸਿਖਾਈ ਜਾਂਦੀ, ਗੁਰਬਾਣੀ ਦੀ ਸੰਥਿਆ ਕਰਵਾਈ ਜਾਂਦੀ। ਇਹ ਤੁਹਾਡੇ ਸ਼ਲਾਘਾਯੋਗ ਉਪਰਾਲੇ ਨੇ। ਜੇ ਆਪਾਂ ਆਪਣੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜੀ ਰੱਖਾਂਗੇ, ਬੱਚੇ ਆਪਣੇ ਧਰਮ ਨਾਲ ਜੁੜੇ ਰਹਿਣਗੇ, ਕਿਉਂਕਿ ਸਾਡੀ ਸਾਰਾ ਇਤਿਹਾਸ ਸਾਡੀ ਗੁਰਬਾਣੀ ਗੁਰਮੁਖੀ ਵਿੱਚ ਹੈ। ਹੁਣ ਕਈ ਬੱਚੇ ਇੰਗਲਿਸ਼ ਤੋਂ ਵੀ ਪਾਠ ਕਰਦੇ ਨੇ, ਮੈਂ ਬੇਨਤੀ ਕਰਾਂ, ਠੀਕ ਹੈ ਇੰਗਲਿਸ਼ ਦੇ ਗੁਟਕੇ ਤੋਂ ਵੀ ਪਾਠ ਹੋ ਸਕਦਾ, ਪਰ ਸਿੱਖ ਬੱਚਿਆਂ ਨੂੰ ਗੁਰਮੁਖੀ ਵਿੱਚ ਹੀ ਪਾਠ ਕਰਨਾ ਸਿੱਖਣਾ ਚਾਹੀਦਾ। ਇਹ ਤਾਂ ਦੂਜੇ ਲੋਕ ਨੇ ਗੋਰਿਆਂ ਵਾਸਤੇ ਆ ਵੀ ਉਹ ਅੰਗਰੇਜ਼ੀ ਵਿੱਚ ਪਾਠ ਕਰਨ, ਅਸੀਂ ਤਾਂ ਸਿੱਖ ਹਾਂ, ਸਾਨੂੰ ਪੰਜਾਬੀ ਸਿੱਖਣੀ ਚਾਹੀਦੀ ਹੈ, ਗੁਰਮੁਖੀ ਸਿੱਖਣੀ ਚਾਹੀਦੀ ਹੈ, ਅਤੇ ਫਿਰ ਸ਼ੁੱਧ ਪਾਠ ਉਚਾਰਨ ਹੋ ਸਕਦਾ। ਯਾਦ ਰੱਖੋ, ਜਿਹੜੀ ਗੁਰਮੁਖੀ ਲਿਪੀ ਹੈ ਇਹ ਸੰਪੂਰਨ ਲਿਪੀ ਹੈ, ਇਸ ਦੇ ਮੁਕਾਬਲੇ 'ਤੇ ਚਾਹੇ ਹਿੰਦੀ ਹੈ, ਸੰਸਕ੍ਰਿਤ ਹੈ, ਫਾਰਸੀ ਹੈ, ਉਰਦੂ ਹੈ, ਇੰਗਲਿਸ਼ ਹੈ, ਉਹਦੇ ਵਿੱਚ ਕਈ ਧੁਨੀਆਂ ਹੈ ਨਹੀਂ ਜਿਹੜੀਆਂ ਪੰਜਾਬੀ ਵਿੱਚ ਹਨ। ਪੰਜਾਬੀ ਜਿਹੜਾ ਸਹੀ ਉਚਾਰਨ ਹੈ, ਇੰਗਲਿਸ਼ ਵਿੱਚ ਟਰਾਂਸਲੇਸ਼ਨ ਕਰਦਿਆਂ ਸਹੀ ਉਚਾਰਨ ਹੋ ਹੀ ਨਹੀਂ ਸਕਦਾ, ਜਿੰਨਾ ਮਰਜ਼ੀ ਕੋਈ ਵਿਦਵਾਨ ਜ਼ੋਰ ਲਾਈ ਜਾਵੇ। ਹੁਣ ਜਿਹੜੇ ਬੱਚੇ ਇੰਗਲਿਸ਼ ਪੜ੍ਹਦੇ ਨੇ, ਪੰਜਾਬੀ ਦੇ ਵਰਡ ਉਹਨਾਂ ਨੂੰ ਬੋਲਣੇ ਨਹੀਂ ਆਉਂਦੇ, ਗਲਤ ਬੋਲੀ ਜਾਣਗੇ। ਇਸ ਵਾਸਤੇ ਗੁਰਮੁਖੀ ਭਾਸ਼ਾ ਪੰਜਾਬੀ ਬੋਲੀ ਸਿਖਾਉਣੀ ਚਾਹੀਦੀ ਹੈ। ਸਾਡੇ ਨਾਲ ਪਹਿਲਾਂ ਵੀ ਸਾਡੇ ਦੁਸ਼ਮਣਾਂ ਨੇ ਆਹ ਕੁਛ ਕੀਤਾ ਹੈ, ਇਤਿਹਾਸ ਪੜ੍ਹ ਕੇ ਸੁਣ ਕੇ ਪਤਾ ਲੱਗਦਾ ਵੀ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਤੋਂ ਦੂਰ ਲੈ ਗਏ ਅਤੇ ਫਿਰ ਵਲੈਤ ਵਿੱਚ ਲਿਜਾ ਕੇ ਉਹਨੂੰ ਆਪਣਾ ਕਿਸੇ ਪਾਦਰੀ ਕੋਲੋਂ ਉਹਦੀ ਬੋਲੀ ਖੋਹ ਲਈ, ਛੋਟਾ ਸੀ, ਅੰਗਰੇਜ਼ੀ ਸਿਖਾ ਦਿੱਤੀ, ਉਹਦਾ ਧਰਮ ਵੀ ਖੋਹ ਲਿਆ, ਕੇਸ ਕਤਲ ਕਰ ਦਿੱਤੇ, ਅਤੇ ਫਿਰ ਉਹਨੂੰ ਈਸਾਈ ਮਿਸ਼ਨ ਈਸਾਈ ਬਣਾ ਕੇ, ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਹੋਰ ਕੀ ਕੀਤਾ ਉਹ ਵੀ ਸੁਣ ਲਓ।
ਕਰ ਦੀਨੀ ਨਿਜ ਦੇਸ਼ ਰਖਾਨਾ,
ਤੇ ਉਹਨੂੰ 4 ਲੱਖ ਸਾਲਾਨਾ ਪੈਨਸ਼ਨ ਲਾ ਦਿੱਤੀ। ਹੈ ਮਹਾਰਾਜਾ ਸੀ ਪੰਜਾਬ ਦਾ, ਸਿਰਫ 4 ਲੱਖ ਸਾਲਾਨਾ ਉਹਨੂੰ ਪੈਨਸ਼ਨ ਲਾ ਦਿੱਤੀ ਵੀ ਹਿੰਦੁਸਤਾਨ ਦਾ 4 ਲੱਖ ਰੁਪਇਆ ਇਹਨੂੰ ਖਰਚ ਲਈ ਦਿੱਤਾ ਜਾਵੇਗਾ, ਤੇ ਉਹਨੂੰ ਵਾਪਸ ਮੁੜ ਕੇ ਪੰਜਾਬ ਵੀ ਨਹੀਂ ਆਉਣ ਦਿੱਤਾ, ਤੇ ਉਹਨੂੰ ਉੱਥੇ ਵਲੈਤ ਵਿੱਚ ਰੱਖ ਲਿਆ।
ਸ਼ਾਦੀ ਦੀਨੀ ਤਹਾਂ ਕਰੇ ਹੈ,
ਤੇ ਫਿਰ ਮਹਾਰਾਜਾ ਦਲੀਪ ਸਿੰਘ ਦਾ ਵਿਆਹ ਵੀ ਉੱਥੇ ਗੋਰੀ ਨਾਲ ਹੀ ਕੀਤਾ, ਪੰਜਾਬੀ ਬੀਬੀ ਨਾਲ ਨਹੀਂ, ਕਿਸੇ ਪੰਜਾਬੀ ਪਰਿਵਾਰ ਦੇ ਨਾਲ ਨਹੀਂ। ਇਹ ਕਿਵੇਂ ਸਾਡੇ ਨਾਲ ਧੋਖੇ ਹੋਏ ਨੇ ਉਹ ਤੁਸੀਂ ਇਤਿਹਾਸ ਤੋਂ ਸੁਣ ਰਹੇ ਹੋ, ਤੇ ਪਹਿਲਾਂ ਮਹਾਰਾਜਾ ਨੂੰ ਪੰਜਾਬ ਤੋਂ ਦੂਰ ਲੈ ਕੇ ਗਏ, ਫਿਰ ਦੇਸ਼ ਤੋਂ ਵੀ ਦੂਰ ਲੈ ਗਏ, ਫਿਰ ਉਹਦਾ ਧਰਮ ਵੀ ਖੋਲਿਆ, ਉਹਦੀ ਬੋਲੀ ਵੀ ਖੋਲੀ, ਉਹਦਾ ਕਲਚਰ ਵੀ ਖੋਲਿਆ, ਈਸਾਈ ਬਣਾ ਕੇ, ਤੇ ਫਿਰ ਉਹਦਾ ਉੱਥੇ ਇੱਕ ਗੋਰੀ ਦੇ ਨਾਲ ਜਿਸਦਾ ਨਾਮ ਰਾਣੀ ਬੰਬਾਂ ਕਰਕੇ ਲਿਖਿਆ ਹੋਇਆ। ਦਾਸ ਨੂੰ ਇੰਗਲੈਂਡ ਵਿੱਚ ਜਾਣ ਦਾ ਕਈ ਵਾਰੀ ਮੌਕਾ ਮਿਲਦਾ। ਲੰਡਨ ਦੇ ਨੇੜੇ ਬੈਡਫੋਰਡ ਸ਼ਹਿਰ ਹੈ, ਉੱਥੇ ਮਹਾਰਾਜਾ ਦਲੀਪ ਸਿੰਘ ਦੀ ਉੱਥੇ ਸਮਾਧ ਬਣੀ, ਸਮਾਧ ਨਹੀਂ ਮੈਂ ਕਹਾਂਗਾ, ਉਹ ਕਬਰ ਹੀ ਬਣੀ ਹੋਈ ਹੈ, ਕਿਉਂਕਿ ਜਿਹੜੇ ਗੋਰੇ ਨੇ ਕਬਰਾਂ ਹੀ ਬਣਾਉਂਦੇ ਨੇ, ਤੁਸੀਂ ਇੱਥੇ ਵੀ ਦੇਖਦੇ ਹੋ। ਉੱਥੇ ਨਾਲ ਹੀ ਰਾਣੀ ਬੰਬਾਂ ਦੀ, ਉੱਥੇ ਉਹ ਪੱਥਰ ਦੇ ਉੱਤੇ ਨਾਮ ਲਿਖੇ ਨੇ। ਦਾਸ ਖੁਦ ਅੱਖੀਂ ਵੇਖ ਕੇ ਆਇਆ ਕਿਤੇ ਮਹਾਰਾਜਾ ਪੰਜਾਬ ਦਾ, ਕਿੱਥੇ ਉਹਨੇ ਪੰਜਾਬ ਦੀ ਧਰਤੀ 'ਤੇ ਰਾਜ ਕਰਨਾ ਸੀ ਅਤੇ ਉਹਨੂੰ ਧੋਖੇ ਦੇ ਨਾਲ ਵਲੈਤ ਵਿੱਚ ਲਿਆ ਕੇ ਉੱਥੇ ਉਹਨੂੰ ਈਸਾਈ ਬਣਾ ਕੇ ਗੋਰੀ ਲੜਕੀ ਨਾਲ ਵਿਆਹ ਕਰ ਦਿੱਤਾ ਤੇ ਉਹਨੂੰ ਬਾਅਦ ਵਿੱਚ ਆਉਣ ਹੀ ਨਹੀਂ ਦਿੱਤਾ।
ਯੁਗ ਸੁਤ ਜੁਤ ਅਵ ਲੋ ਸੋ ਤੈ ਹੈ।
ਲੋ ਉਹਦੇ ਕਹਿੰਦੇ ਦੋ ਪੁੱਤਰ ਵੀ ਪੈਦਾ ਹੋਏ ਮਹਾਰਾਜਾ ਦਲੀਪ ਸਿੰਘ ਦੇ, ਪਰ ਉਹ ਗੋਰੇ ਸਨ, ਕਿਉਂਕਿ ਹੁਣ ਗੋਰੀ ਨਾਲ ਵਿਆਹ ਹੋਇਆ ਤੇ ਆਪ ਵੀ ਉਹ ਸਭ ਕੁਝ ਭੁੱਲ ਚੁੱਕਿਆ ਸੀ, ਆਪਣੇ ਵਿਰਸੇ ਨੂੰ, ਆਪਣੇ ਧਰਮ ਨੂੰ। ਉਹਦੇ ਦੋ ਪੁੱਤਰ ਕਵੀ ਜੀ ਕਹਿੰਦੇ ਨੇ ਉੱਥੇ ਪੈਦਾ ਹੋਏ,
ਜਿੰਦ ਕੌਰ ਰਾਣੀ ਤੇ ਸਮਾਈ।
ਲਾਉਣ ਉਹਦੀ ਕੁਲਤਾ ਉੱਥੇ ਖਤਮ ਹੋ ਗਈ, ਗੋਰਿਆਂ ਨੇ ਉੱਥੇ ਉਹਨੂੰ ਖਤਮ ਕਰ ਦਿੱਤਾ। ਤੇ ਇਧਰ ਜਿਹੜੀ ਰਾਣੀ ਜਿੰਦ ਕੌਰ, ਜਿਸਦਾ ਪੁੱਤਰ ਮਹਾਰਾਜਾ ਦਲੀਪ ਸਿੰਘ ਸੀ, ਜਦੋਂ ਉਸ ਨੂੰ ਪਤਾ ਲੱਗਿਆ ਵੀ ਮੇਰੇ ਪੁੱਤਰ ਨੂੰ ਤਾਂ ਹੁਣ ਉਹ ਵਲੈਤ ਲੈ ਗਏ ਹਨ,
ਗੜ ਚੰਡਾਲ ਤੈ ਮੌਕਾ ਪਾਈ।
ਚੰਡਾਲ, ਚੰਡਾਲਗੜ ਕਿਹੜੇ ਦਾ ਨਾਮ ਹੈ? ਕਾਂਸ਼ੀ ਦੇ ਨੇੜੇ ਹੈ, ਕਵੀ ਜੀ ਨੇ ਪਿੱਛੇ ਦੱਸਿਆ ਸੀ ਇਹ ਕਾਂਸ਼ੀ ਦੇ ਨੇੜੇ ਚੰਡਾਲਗੜ ਕਿਲਾ ਸੀ, ਤੇ ਮੌਕਾ ਪਾ ਕੇ ਰਾਣੀ ਉੱਥੇ ਨੌਕਰਾਂ ਨੂੰ ਲਾਲਚ ਦੇ ਕੇ ਮਿਲ ਮਿਲਾ ਕੇ ਜਿਹੜੇ ਉਸ ਵੇਲੇ ਦੇ ਕਰਮਚਾਰੀ ਸਨ,
ਭਾਗ ਗਈ ਨੈ ਪਾਲ ਮਝਾਰੇ।
ਰਾਣੀ ਜਿੰਦ ਕੌਰ ਆਪਣਾ ਭੇਸ ਵਟਾ ਕੇ ਇਹਨਾਂ ਅੰਗਰੇਜ਼ਾਂ ਦੇ ਰਾਜ ਦੇ ਵਿੱਚੋਂ, ਨੇਪਾਲ ਆਜ਼ਾਦ ਸੀ, ਹੁਣ ਵੀ ਨੇਪਾਲ ਆਜ਼ਾਦ ਹੈ, ਉਹ ਨੇਪਾਲ ਦੇ ਰਾਜੇ ਪਾਸ ਚਲੀ ਗਈ।
ਉਹਨਾਂ ਨੇ ਜੇ ਸੁੱਤ ਹਿੱਤ ਮਿਲਣ ਵਿਚਾਰੇ,
ਨੇਪਾਲ ਦੇ ਰਾਜੇ ਨੂੰ ਉਹਨੇ ਜਾ ਕੇ ਆਖਿਆ ਵੀ ਮੈਂ ਆਪਣੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਮਿਲਣਾ ਚਾਹੁੰਦੀ ਹਾਂ।
ਨੰਦਨ ਮੈਨ ਜੇ ਸੁੱਤ ਕੇ ਪਾਸੇ।
ਉਸ ਨੇਪਾਲ ਦੇ ਰਾਜੇ ਨੇ ਰਾਣੀ ਦੀ ਮਦਦ ਕੀਤੀ, ਜਿਹੜਾ ਲੰਡਨ ਦੇ ਵਿੱਚ ਇਹਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਲੈ ਗਏ ਸਨ।
ਪਹੁੰਚੀ ਰਹਿਤ ਹੈ ਗਹੀ ਅਕਾਸੈ।
ਇਹ ਮਹਾਰਾਣੀ ਜਿਹੜੀ ਜਿੰਦ ਕੌਰ ਸੀ, ਇਹ ਵੀ ਉੱਥੇ ਪੁੱਤਰ ਨੂੰ ਮਿਲਣ ਵਾਸਤੇ ਗਈ, ਪਰ ਜਦੋਂ ਇਹਨੇ ਦੇਖਿਆ ਵੀ ਮੇਰਾ ਪੁੱਤਰ ਵੀ ਸਿੱਖ ਧਰਮ ਤੋਂ ਵੀ ਬੇਦਖਲ ਹੋ ਗਿਆ, ਇਹਨੂੰ ਈਸਾਈ ਬਣਾ ਲਿਆ ਗਿਆ, ਇਹਦੇ ਸਿਰ ਦੇ ਕੇਸ ਕਤਲ ਕਰ ਦਿੱਤੇ ਗਏ। ਇਤਿਹਾਸ ਇਹ ਵੀ ਲਿਖਦਾ ਕਿ ਜਦੋਂ ਮਹਾਰਾਣੀ ਨੇ ਅੰਗਰੇਜ਼ਾਂ ਕੇ ਤਰਲਾ ਪਾਇਆ ਵੀ ਮੇਰੇ ਪੁੱਤਰ ਨੂੰ ਇੱਕ ਵਾਰੀ ਮਿਲਾ ਦਿਓ, ਉਹ ਮਹਾਰਾਜਾ ਦਲੀਪ ਸਿੰਘ ਨੂੰ ਮਿਲਾਉਣ ਵਾਸਤੇ ਲਿਆਏ ਵੀ ਹਿੰਦੁਸਤਾਨ ਦੇ ਵਿੱਚ। ਉਸ ਵੇਲੇ ਪੁੱਤਰ ਦੀ ਉਡੀਕ ਵਿੱਚ ਰੋ ਰੋ ਕੇ ਮਹਾਰਾਣੀ ਜਿੰਦਾ ਦੀ ਨਿਗਾਹ ਵੀ ਚਲੀ ਗਈ ਸੀ, ਪਰ ਜਦੋਂ ਉਸਦਾ ਪੁੱਤਰ ਮਹਾਰਾਜਾ ਦਲੀਪ ਸਿੰਘ ਈਸਾਈ ਬਣ ਕੇ ਕਲੀਨ ਸ਼ੇਵਡ ਹੋ ਕੇ ਇਹਦੇ ਸਾਹਮਣੇ ਆਇਆ ਤੇ ਅੰਗਰੇਜ਼ਾਂ ਨੂੰ ਇਹ ਸੀ ਹੁਣ ਕੀ ਕਰ ਲਵੇਗੀ, ਹੁਣ ਤੇ ਅੰਨੀ ਹੋ ਗਈ ਹੈ। ਤੇ ਪਰ ਜਦੋਂ ਉਸਨੇ ਦੇਖਿਆ ਵੀ ਚਲੋ ਕਿਵੇਂ ਮੇਰਾ ਪੁੱਤਰ ਮੇਰੇ ਕੋਲੇ ਆਇਆ, ਤੇ ਉਹਨੇ ਮਾਵਾਂ ਦਾ ਸੁਭਾਅ ਹੁੰਦਾ ਵੀ ਉਹਨੇ ਸਿਰ 'ਤੇ ਹੱਥ ਫੇਰਨਾ ਚਾਹਿਆ, ਪਰ ਜਦੋਂ ਸਿਰ 'ਤੇ ਹੱਥ ਫੇਰਿਆ ਉਹਦੇ ਸਿਰ 'ਤੇ ਦਸਤਾਰ ਨਹੀਂ ਸੀ, ਜੂੜਾ ਨਹੀਂ ਸੀ, ਕੇਸ ਨਹੀਂ ਸਨ, ਅਤੇ ਉਹਨੂੰ ਮੋਨਾ ਦੇਖ ਕੇ, ਕਲੀਮ ਸ਼ੇਵੜ ਦੇਖ ਕੇ, ਅਤੇ ਰਾਣੀ ਦਾ ਹੱਥ ਇੱਕ ਵਾਰੀ 'ਤੇ ਸਿਰ 'ਤੇ ਗਿਆ ਅਤੇ ਮੁੜ ਕੇ ਉਹਦੀਆਂ ਤਾਹਾਂ ਨਿਕਲ ਗਈਆਂ। ਕਹਿਣ ਲੱਗੀ ਜਦੋਂ ਸਿੱਖ ਰਾਜ ਸਾਡੇ ਹੱਥੋਂ ਚਲਿਆ ਗਿਆ ਮੈਨੂੰ ਓਨਾ ਦੁੱਖ ਨਹੀਂ ਹੋਇਆ, ਮਹਾਰਾਜਾ ਰਣਜੀਤ ਸਿੰਘ ਚਲਿਆ ਗਿਆ ਮੈਨੂੰ ਓਨਾ ਦੁੱਖ ਨਹੀਂ ਹੋਇਆ, ਮੈਨੂੰ ਅੱਜ ਜਿੰਨਾ ਦੁੱਖ ਹੋਇਆ ਕਿ ਮੇਰਾ ਪੁੱਤਰ ਆਪਣੇ ਧਰਮ ਤੋਂ ਪਤਿਤ ਹੋ ਗਿਆ, ਸਾਡੀ ਸਿੱਖੀ ਚਲੀ ਗਈ, ਅੱਜ ਵਰਗਾ ਦੁੱਖ ਮੈਨੂੰ ਕਦੇ ਨਹੀਂ ਦੁਨੀਆਂ ਵਿੱਚ ਹੋਇਆ। ਇਸੇ ਦੁੱਖ ਦੇ ਵਿੱਚ ਰਾਣੀ ਜਿੰਦਾਂ ਦੀ ਕੁਝ ਦਿਨਾਂ ਤੋਂ ਬਾਅਦ ਮੌਤ ਹੋ ਜਾਂਦੀ। ਤੇ ਕਵੀ ਜੀ ਲਿਖਦੇ ਨੇ ਵੀ ਲੰਡਨ ਵਿੱਚ ਉਸਦੀ ਮੌਤ ਹੋਈ, ਪੁੱਤਰ ਨੂੰ ਮਿਲਣ ਵਾਸਤੇ ਗਈ ਸੀ।
ਬੂੜ ਸਿੰਘ ਸਰਦਾਰ ਮੁਕੇਰੀ।
ਤੇ ਫਿਰ ਇੱਕ ਬੂੜ ਸਿੰਘ ਇਹ ਜਿਹੜੇ ਮਿਸਲਾਂ ਦੇ ਸਰਦਾਰ ਹੋਏ ਨੇ, ਬੂੜ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਵਫਾਦਾਰ ਕੋਈ ਸਰਦਾਰ ਸੀ।
ਸੁਣ ਉਨ ਜਾਏ ਬਲਾਇਤ ਫੇਰੀ,
ਉਹਨੇ ਸੁਣ ਕੇ ਫਿਰ ਬਲਾਇਤ ਵਿਚ ਜਾ ਕੇ ਵੀ ਰਾਣੀ ਜਿੰਦਾ ਉੱਥੇ ਚੜਾਈ ਕਰ ਗਈ। ਉਹਨੇ ਸੋਚਿਆ ਵੀ ਕਿਤੇ ਇਹ ਨਾ ਹੋਵੇ ਵੀ ਅੰਗਰੇਜ਼ ਉੱਥੇ ਉਹਨੂੰ ਦਫਨਾ ਦੇਣ ਜਾਂ ਉੱਥੇ ਉਹਨੂੰ ਸਰੀਰ ਨੂੰ ਕਿਤੇ ਹੋਰ ਬਿੱਲੇ ਲਾ ਦੇਣ।
ਵਿਆਹੇ ਲੋਥ ਰਾਣੀ ਕੀ ਤਹਿਤ,
ਫਿਰ ਉਥੋਂ ਰਾਣੀ ਜਿੰਦਾ ਦਾ ਮ੍ਰਿਤਕ ਸਰੀਰ ਸਰਦਾਰ ਬੂੜ ਸਿੰਘ ਨੇ ਲੰਡਨ ਤੋਂ ਮੰਗਵਾਇਆ।
ਸਰਤ ਨਿਮਕ ਪਾਲੀ ਦੁੱਖ ਸਹਿਤ,
ਇਹ ਜਿਹੜਾ ਸਰਦਾਰ ਬੂੜ ਸਿੰਘ ਸੀ ਆਪਣਾ ਨਿਮਕ ਹਲਾਲ ਇਸਨੇ ਕੀਤਾ ਮਹਾਰਾਣੀ ਜਿੰਦਾ ਦੀ ਸਿਹਤ ਨੂੰ ਆਪਣੇ ਖਰਚੇ ਤੇ ਲਿਆ ਕੇ ਫਿਰ ਹਿੰਦੁਸਤਾਨ ਦੇ ਵਿਚ ਉਹਦਾ ਅੰਤਿਮ ਸੰਸਕਾਰ ਕੀਤਾ।
ਗੰਗਾ ਤਟ ਨਾਸਕ ਟਿਗ ਲਿਆਈ,
ਇੱਥੇ ਸੰਸਕਾਰ ਹੋਇਆ। ਕਵੀ ਜੀ ਕਹਿੰਦੇ ਨੇ ਗੰਗਾ ਦੇ ਕਿਨਾਰੇ ਜਿੱਥੇ ਨਾਸਕ ਸ਼ਹਿਰ ਹੈ ਉੱਥੇ ਲਿਆ ਕੇ
ਕਰਕੇ ਦਾਹੇ ਸਮਾਧ ਬਣਾਈ,
ਉੱਥੇ ਰਾਣੀ ਜਿੰਦਾ ਦਾ ਸੰਸਕਾਰ ਕਰਕੇ ਉਹ ਸਰਦਾਰ ਬੂੜ ਸਿੰਘ ਨੇ ਉੱਥੇ ਉਹਦੀ ਯਾਦਗਾਰ ਸਮਾਧ ਬਣਾ ਦਿੱਤੀ।
ਮਹਾਰਾਜ ਸ਼ੇਰ ਸਿੰਘ ਕੇਰੋ,
ਇਹ ਜਿਹੜਾ ਮਹਾਰਾਜਾ ਸ਼ੇਰ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਸੀ।
ਸੁੱਤ ਸਹਿਦੇਵ ਸਿੰਘ ਥਾ ਜੇਰੋ,
ਉਹਦਾ ਪੁੱਤਰ ਸੀ ਸਹਿਦੇਵ ਸਿੰਘ। ਜੇਰੋ ਦਾ ਅਰਥ ਵੀ ਜਿਹੜਾ ਉਸਦਾ ਪੁੱਤਰ ਸਹਿਦੇਵ ਸਿੰਘ ਜੀ ਮਹਾਰਾਜਾ ਸ਼ੇਰ ਸਿੰਘ ਦਾ ਪੁੱਤਰ।
ਢਿੱਗ ਲਖਨਊ ਜਗੀਰ ਤਾਹੇ ਸੋ,
ਇਹਨਾਂ ਅੰਗਰੇਜ਼ਾਂ ਨੇ ਉਹਨੂੰ ਵੀ ਲਖਨਊ ਸ਼ਹਿਰ ਦੇ ਨੇੜੇ ਉੱਤਰ ਪ੍ਰਦੇਸ਼ ਵਿਚ ਯੂਪੀ ਦੇ ਇਲਾਕੇ ਵਿਚ ਕੁਛ ਜਗੀਰ ਦਿੱਤੀ ਹੋਈ ਸੀ।
ਮਿਲੀ ਰਹਿਤ ਅਬ ਤਹਾਂ ਚਾਹੇ ਸੋ,
ਤੇ ਉਹ ਹੁਣ ਉੱਥੇ ਰਹਿੰਦਾ ਯੂਪੀ ਦੇ ਇਲਾਕੇ ਵਿਚ। ਕਵੀ ਜੀ ਦੇ ਸਮੇਂ ਦੇ ਵਿਚ ਉਹ ਕਹਿੰਦੇ ਨੇ ਵੀ ਮਹਾਰਾਜਾ ਸ਼ੇਰ ਸਿੰਘ ਦਾ ਪੁੱਤਰ ਉਹਦੀ ਸੰਤਾਨ ਉਧਰ ਯੂਪੀ ਦੇ ਇਲਾਕੇ ਵਿਚ ਰਹਿ ਰਹੀ ਹੈ।
ਭੂਤ ਪਿਸ਼ੌਰਾ ਸਿੰਘ ਕਾ ਤੈਸੇ,
ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪੁੱਤਰ ਪਿਸ਼ੌਰਾ ਸਿੰਘ ਵੀ ਹੋਇਆ ਹੈ।
ਹੈ ਜਗਜੋਤ ਸਿੰਘ ਤਹ ਵੈਸੇ,
ਉਸਦਾ ਪੁੱਤਰ ਅੱਗੇ ਜਗਜੋਤ ਸਿੰਘ ਹੋਇਆ ਤੇ ਉਹਨੂੰ ਵੀ ਉੱਥੇ ਇਸੇ ਤਰ੍ਹਾਂ ਹੀ ਜਗੀਰ ਮਿਲੀ।
ਆਹੇ ਜਗੀਰ ਤਾਹੇ ਪੈ ਤਹਾ,
ਯੂਪੀ ਦੇ ਇਲਾਕੇ ਵਿਚ ਲਖਨਊ ਦੇ ਇਰਦ ਗਿਰਦ ਇਹਨੂੰ ਵੀ ਉੱਥੇ ਜਗੀਰ ਮਿਲੀ ਹੋਈ ਹੈ।
ਕਰਤ ਗੁਜ਼ਰ ਉਪਕਾਰੀ ਮਹਾ,
ਤੇ ਇਹ ਬੜਾ ਪਰਉਪਕਾਰੀ ਸੁਭਾਅ ਦਾ ਮਾਲਕ ਹੋਇਆ ਜਗਜੋਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਸੰਤਾਨ ਦੇ ਵਿਚੋਂ, ਤੇ ਬੜੇ ਉਹ ਗਰੀਬ ਲੋਕ ਭਲਾਈ ਦੇ ਕੰਮ ਕਰ ਰਿਹਾ ਹੈ।
ਦੇਖੋ ਪਰਮੇਸ਼ਵਰ ਕੀ ਮਾਇਆ,
ਕਵੀ ਜੀ ਤੱਕ ਇਥੋਂ ਤੱਕ ਇਹ ਸਾਰੀਆਂ ਗੱਲਾਂ ਉਹਨਾਂ ਨੇ ਦੇਖੀਆਂ ਪਰਖੀਆਂ ਤਾਂ ਲਿਖੀਆਂ ਨੇ। ਕਵੀ ਜੀ ਕਹਿੰਦੇ ਦੇਖੋ ਪਰਮੇਸ਼ਵਰ ਦੀ ਕਿੰਨੀ ਪ੍ਰਬਲ ਮਾਇਆ ਹੈ।
ਬਾਗ ਦਿਖਾਏ ਉਠਾਈ ਛਾਇਆ,
ਸਿੱਖ ਰਾਜ ਦਾ ਬਾਗ ਦਿਖਾ ਕੇ ਸੋਹਣੇ ਬੂਟੇ ਫੁੱਲ ਖੜਾ ਕੇ ਤੇ ਫੇਰ ਇਕਦਮ ਸਾਰੀ ਸ਼ਾਂ ਖਤਮ ਕਰ ਦਿੱਤੀ, ਬਾਗ ਉਜੜ ਗਿਆ।
ਇਤਨੇ ਵੱਡੇ ਮਹਾਰਾਜ ਕੋ,
ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਇਤਨਾ ਵੱਡਾ ਰਾਜਾ ਹੋਇਆ ਜਿਸ ਨੂੰ ਬਾਦਸ਼ਾਹ ਵੀ ਲੋਕ ਕਹਿੰਦੇ ਸਨ।
ਸੁੱਤ ਪੁੱਤਰ ਪੰਜਾਬ ਆਜ ਕੋ,
ਪਰ ਅੱਜ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਰਾਜੇ ਦਾ ਕੋਈ ਪੁੱਤਰ ਪੋਤਰਾ ਕੋਈ ਉਹਦਾ ਵਾਰਸ ਕੋਈ ਵੰਸ਼ਜ ਹੁਣ ਦਿਖਾਈ ਨਹੀਂ ਦੇ ਰਿਹਾ।
ਨਹੀਂ ਪੇਖੀਅਤ ਹੈ ਵੱਡ ਕੋਈ,
ਵੱਡੇ ਅਹੁਦੇ ਤੇ ਕੋਈ ਵੀ ਸਾਨੂੰ ਨਜ਼ਰ ਨਹੀਂ ਆ ਰਿਹਾ।
ਨੇਕ ਨਾਮ ਜਾਂ ਤੇ ਜਦ ਹੋਈ,
ਜਿਸ ਕਰਕੇ ਕੁਲ ਦਾ ਨਾਮ ਅੱਗੇ ਬੜਾ ਮਸ਼ਹੂਰ ਹੁੰਦਾ ਤੇ ਲੋਕ ਉਸ ਨੂੰ ਜਾਣਦੇ।
ਜੋ ਮੁਤਬੰਨੇ ਕਰੇ ਰਾਣੀਆਂ,
ਬਾਅਦ ਵਿਚ ਰਾਣੀ ਚੰਦ ਕੌਰ ਜਾਂ ਰਾਣੀ ਜਿੰਦਾ ਨੇ ਜਿਹੜੇ ਡੋਗਰੇ ਆਪਣੇ ਵਜ਼ੀਰ ਬਣਾ ਲਏ।
ਆਹੇ ਨਲਾਇਕ ਸਭ ਪਛਾਣੀਏ,
ਕਵੀ ਜੀ ਦੀ ਦ੍ਰਿਸ਼ਟੀ ਵਿਚ ਉਹ ਕਹਿੰਦੇ ਸਾਰੇ ਨਲਾਇਕ ਹੋਏ ਨੇ। ਇਹ ਗੱਲ ਦੀ ਪਛਾਣ ਕਰ ਲਵੋ, ਉਹਨਾਂ ਨੇ ਸਿੱਖ ਰਾਜ ਦੇ ਨਾਲ ਧੋਖਾ ਕੀਤਾ।
ਦੁਨੀਆਂ ਦੌਲਤ ਗਿਆਨ ਸੁਖ ਹੈ ਈਸ਼ਵਰ ਕੀ ਦਾਤ।
ਕਵੀ ਜੀ ਕਹਿੰਦੇ ਨੇ ਵੀ ਇਸ ਦੁਨੀਆਂ ਦੇ ਵਿਚ ਜਿਹੜੀ ਧਨ ਦੌਲਤ ਹੈ ਤੇ ਨਾਲ ਗਿਆਨ ਹੈ ਤੇ ਸੁਖ ਹੈ, ਇਹ ਪਰਮੇਸ਼ਰ ਦੀਆਂ ਦਾਤਾਂ ਹਨ।
ਜਿਹੇ ਨਾ ਮੇਰੋ ਤਿਰਨ ਕਰੇ, ਤਿਰਨ ਤੈ ਮੇਰ ਦਿਖਾਤ।
ਵਾਹਿਗੁਰੂ ਚਾਹੇ ਕਿਸੇ ਨੂੰ ਪਹਾੜ ਤੋਂ ਕੱਖ ਬਣਾ ਦੇਵੇ ਤੇ ਕਿਸੇ ਨੂੰ ਕੱਖ ਤੋਂ ਪਹਾੜ ਵਰਗਾ ਬਣਾ ਦੇਵੇ, ਕਿਸੇ ਗਰੀਬ ਨੂੰ ਰਾਜਾ ਬਾਦਸ਼ਾਹ ਬਣਾ ਦੇਵੇ, ਕਿਸੇ ਬਾਦਸ਼ਾਹ ਨੂੰ ਕੰਗਾਲ ਕਰ ਦੇਵੇ, ਇਹ ਰੱਬ ਦੀ ਮਰਜ਼ੀ ਹੈ।
ਤਵਾਰੀਖ ਗੁਰ ਖਾਲਸੇ ਮਾਹੇ, आहे सब गाथ।
और जे किसी ने खोल के इतिहास एक इतिहास पढ़ना हो तबारे गुरु खालसा दे विच ए सारी गाथ कथा सी लिखी है।
मिसलों की जोच है पेख है तहां बख्यात।
जेड़ा बारह मिसलां दा पूरा डिटेल नाल इतिहास देखना चाहुंदा है वह तवारीख पढ़ लवे ते उत्थे वो इतिहास उन्हां नूं पढ़ सुन वास्ते मिल सकदा है। ये मिसल शुकर चक्कियां दा हाल कवि जी ने बयान किया है। अज साढ़े पंजाब दे अमर शहीद सरदार करतार सिंह नाभा का भी यादगारी समागम हो रहा है। दास नू भी उस इलाके में सिखी प्रचार करन दा मौका मिले खास करके सराबे नगर विच उस महान शहीद करतार सिंह नाभे की याद विच स्कूल भी बने हैं हॉस्पिटल भी बने हैं। दास भी उस हॉस्पिटल दे विच एक दो समागम में शामिल होए। उसकी शुरुआत सरदार सुखदेव सिंह जी जो सराबे दे सन गरेवाल उन्होंने की और वो संत बाबा मीहा सिंह जी सियाड़ वाले उन्होंने श्रद्धालु सन ते दास नूं कई बार मिले ते उत्थे हॉस्पिटल जाते भी रहे अरदासां भी करवाइया। फिर कुछ समा समराला चौंक वाले संत जसवंत सिंह जी उन्होंने भी उस हॉस्पिटल का कुछ समा प्रबंध चलाया सी। वह भी समागम करदे सन दास नूं उत्थे जाण दा मौका मिले। उस तों बाद भी एक दो बारी दास नूं उत्थे जाण दा मौका मिले और सरदार करतार सिंह सराभा जिन्हों का जन्म उस सराबे नगर विच होया सरदार मंगल सिंह दे ग्रह विखे और वो एक इनकलाबी एक देश भगत सन ते जिन्हों ने अपने वड्डे वडेरियां दे जो कारनामे सन उन्हां नूं पढ़िया ते फिर यही अंग्रेज जिन्हों का तुसीं इतिहास सुन रहे हो ना जिन्हों ने धोखा किया सी इन्हां दे खिलाफ ही उन्हें जंग का बिगल वजाया सी। और गदरी बाबे जिहड़े इत्थों अमेरिका तो स्टॉकटन तो भी गए उन्होंने नाल ये भी सन पहला उत्थे पढ़ाई की फिर इत्थे बर्कले यूनीवर्सिटी में आके पढ़ाई भी करते किरत भी करते फिर इंडिया चले गए। उत्थे इनकलाबी अखबार गदर नाम का एक इन्होंने भी उत्थे छापना आरंभ किया जिहड़े पंजाबी दे विच जो साडे नाल बेइंसाफी हुंदी धक्के हुंदे सी लोगों नूं जागृत करन दे लई उहदी भी अगवाई करदे रहे ते फिर आखिर ते 19 साल दी उम्र 1915 दे विच ते उहनां नूं फांसी दी सज़ा होई लाहौर दे विच। भावें ठीक है जिहड़े उस वेले दे साडे सियाणे वकील सन उहनां ने मौके दे वैसराय दे पास जाके भी कुछ गल्लां आखियां भी इन्हां दा कसूर कोई सिद्ध नहीं होया तुसीं इन्हां नूं बेकसूरां नूं फांसी नहीं दे सकदे पर जिन्हां दा राज होवे फिर वो सब कुछ करदे ने। इसे वास्ते अज असीं उन्हां शहीदां नूं याद करदे हां जिन्हां ने देश लई कौम लई पंथ लई पंजाब लई ते अते धर्म दे लई कुर्बानियां कीतियां। सतगुरु मेहर करन हुण जो अगला प्रोग्राम है ढाडी दरबार का वो आरंभ होगा। आप संगत प्रेम के नाल अगला प्रोग्राम सुनो। सारी संगत का बहुत बहुत धन्यवाद। होया भुला चुका ले संगत ने खिमा करना।
तवारीख गुर खालसे माहे आहे सब गात। इन मिसलों की जो चहे पेखे तहा विख्यात।
वाहेगुरु जी का खालसा वाहेगुरु जी की फतेह।